ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ। ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ। ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੇ ਚਰਨ ਕਮਲ ਕੀ ਓਟ, ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ। ਨਿਰਭਉ ਭਏ ਮਨ ਟੂਟ ਨ ਆਵੈ ਮੂਲ, ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ। ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ। ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰੱਖੋ ਸ਼ਰਮ ਅਸਾੜੀ ਜੀਓ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜੀਓ, ਅਦਬ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਜੋ ਅੰਮ੍ਰਿਤ ਵੇਲੇ ਹੁਕਮ ਫਰਮਾਨ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਪਹਿਲੇ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸਰਵਣ ਕੀਤਾ, ਉਪਰੰਤ ਸਤਿਗੁਰੂ ਦੇ ਵਜ਼ੀਰ ਭਾਈ ਸਾਹਿਬ ਜੀ ਨੇ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ ਹੈ। ਹੁਣ ਅਸੀਂ ਸ਼ਬਦ ਵਿਚਾਰ ਨਾਲ ਜੁੜਨਾ ਹੈ ਕਿ ਫਰਮਾਨ ਹੁਕਮ ਸਾਡੇ ਪ੍ਰਤੀ ਹੈ, ਸਾਨੂੰ ਸਮਝਾਉਣ ਵਾਸਤੇ ਹੈ, ਮਤ ਦੇਣ ਵਾਸਤੇ ਹੈ, ਇਹ ਸਾਡਾ ਉਧਾਰ ਕਰਨ ਵਾਸਤੇ ਹੈ। ਸ਼ਬਦ ਵਿਚਾਰ ਆਰੰਭ ਕਰੀਏ। ਜੈਤ ਸ੍ਰੀ ਕੀ ਵਾਰ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। 22 ਵਾਰਾਂ ਵਿੱਚੋਂ ਇਸ ਵਾਰ ਦੀ ਇੱਕ ਵਿਲੱਖਣਤਾ ਹੈ, ਉਹ ਇਹ ਹੈ ਕਿ ਸਲੋਕ ਵੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਹੀ ਹਨ। ਇੱਕ ਇੱਕ ਪੌੜੀ ਨਾਲ ਦੋ ਦੋ ਸਲੋਕ ਹਨ ਅਤੇ ਦੋ ਸਲੋਕ ਔਰ ਪੌੜੀ, ਇਹ ਤਿੰਨਾਂ ਦਾ ਆਸ਼ਾ ਵੀ ਇੱਕੋ ਹੀ ਹੈ। ਇੱਕ ਵਿਚਾਰ ਦੀ ਹੀ ਵਿਆਖਿਆ ਇਹ ਸਾਰੇ ਕਰ ਰਹੇ ਹਨ। ਇਹ ਦੋ ਸਲੋਕ ਪੌੜੀ ਵੱਖ ਵੱਖ ਵੀ ਹਨ ਅਤੇ ਸਹਿਯੋਗੀ ਵੀ ਹਨ, ਜੁੜੇ ਹੋਏ ਵੀ ਹਨ। ਪਹਿਲਾਂ ਆਪਣੇ ਸਲੋਕ ਸਰਵਣ ਕੀਤਾ ਹੈ। ਸੰਤ ਜਨ ਉਹ ਹਨ ਜਿਨ੍ਹਾਂ ਦਾ ਉਧਾਰ ਹੋ ਗਿਆ। ਸੰਤ ਕਿਸ ਨੂੰ ਕਹਿੰਦੇ ਨੇ? ਅਕਸਰ ਇਹ ਕਹਿੰਦੇ ਹਾਂ ਸੰਤਾਂ ਦੀ ਸੰਗਤ ਵਿੱਚ ਉਧਾਰ ਹੁੰਦਾ, ਤਰ ਜਾਈਦਾ, ਤਰਿਆ ਹੀ ਤਾਰੇਗਾ। ਬੁਝਿਆ ਦੀਵਾ ਅਤੇ ਕਿਸੇ ਬੁਝੇ ਨੂੰ ਜਗਾ ਨਹੀਂ ਸਕਦਾ, ਜਗਦਾ ਜਗਾਏਗਾ। ਜਿਹੜਾ ਆਪ ਜਗਿਆ ਦੂਸਰੇ ਨੂੰ ਜਗਾਏਗਾ, ਆਪ ਤਰਿਆ ਹੋਇਆ ਦੂਸਰੇ ਨੂੰ ਤਾਰੇਗਾ, ਜੋ ਆਪ ਮੁਕਤ ਹੈ ਉਹ ਮੁਕਤ ਕਰੇਗਾ, ਜਿਹੜਾ ਆਪ ਹੀ ਡੁੱਬਾ ਹੈ ਉਹ ਕਿਸੇ ਨੂੰ ਕੀ ਤਾਰੇਗਾ। ਜੋ ਡੁਬੰਦੋ ਆਪ, ਜੋ ਡੁਬੰਦੋ ਆਪ ਸੋ ਤਾਰਾਏ ਕਿਨ ਖੇ, ਤਾਰ ਇੰਦੜੇ ਉਪੀ ਥਾਰ ਨਾਨਕ ਪਿਰ ਸਿਉਂ ਰਤਿਆਂ। ਜੇ ਤੂੰ ਤਾਰੂ ਪਾਨ ਤਾਹੂੰ ਪੁਛ ਤੜਨ ਕੱਲ, ਤਾਹੂੰ ਖਰੇ ਸੁਜਾਨ ਵੰਝਾਂ ਇੰਨੀ ਕਪਰੇ। ਜਿਹੜਾ ਤਰਿਆ ਤਾਰੇਗਾ, ਜੋ ਮੁਕਤ ਹੈ ਮੁਕਤ ਕਰੇਗਾ, ਜੋ ਆਪ ਬੰਧਨ ਮੁਕਤ ਹੈ ਦੂਸਰੇ ਦੇ ਬੰਧਨ ਵੀ ਕੱਟੇਗਾ, ਸੰਤ ਉਹ ਹੈ। ਸਾਡੇ ਸਾਹਮਣੇ ਇੱਕ ਨਿਰਣਾ ਆ ਗਿਆ, ਜੋ ਬੰਧਨ ਵਿੱਚ ਹੈ ਉਹ ਸੰਤ ਨਹੀਂ, ਜੋ ਆਪ ਨਹੀਂ ਤਰਿਆ ਉਹ ਸੰਤ ਨਹੀਂ, ਜਿਸ ਦਾ ਉਧਾਰ ਨਹੀਂ ਹੋਇਆ ਉਹ ਸੰਤ ਨਹੀਂ। ਸੰਤ ਕੌਣ ਹੈ? ਜਿਸ ਦਾ ਉਧਾਰ ਹੋ ਗਿਆ। ਸੰਤ ਉਹ ਹੈ ਜੋ ਜੀਵਨ ਮੁਕਤ ਹੈ। ਸੰਤ ਉਹ ਹੈ ਜੋ ਪਰਮਾਤਮਾ ਦਾ ਰੂਪ ਹੋ ਗਿਆ, ਪਰਮਾਤਮਾ ਮੁਕਤ ਹੈ। ਸੰਤ ਵੀ ਮੁਕਤ ਹੈ, ਪਰ ਇਹ ਮੁਕਤੀ ਮਿਲੀ ਕਿੱਥੋਂ? ਅਤੇ ਫਰਮਾਇਆ ਸਲੋਕ, ਸੰਤ ਉਦਰਨ ਦਿਆਲੰ ਆਸੰ ਗੋਪਾਲ ਕੀਰਤਨ ਹੈ। ਦਇਆ ਦੇ ਘਰ ਪਰਮਾਤਮਾ ਨੇ ਇਹਨਾਂ ਦਾ ਉਧਾਰ ਕੀਤਾ ਹੈ, ਇਹਨਾਂ ਨੂੰ ਆਸਰਾ ਹੈ ਇੱਕ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲੇ ਦੀ ਸਿਫਤ ਸਲਾਹ ਦਾ, ਉਸਦੇ ਕੀਰਤਨ ਦਾ। ਆਸਰਾ ਕੇਵਲ ਹੈ ਰੱਬ ਦੀ ਸਿਫਤ ਦਾ। ਬੰਦਾ ਬਹੁਤ ਕੱਚੀਆਂ ਟੇਕਾਂ ਲੈਂਦਾ। ਇਤਿਹਾਸ ਪੜ੍ਹਦੇ ਹਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਐਸੇ ਸਾਧੂ ਮਿਲੇ, ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਮਿਲੇ। ਇੱਕ ਤਾਂ ਕਹਿੰਦਾ ਜੀ ਮੈਨੂੰ ਕੋਈ ਵਰ ਐਸਾ ਦਿਓ ਮੇਰਾ ਇੱਕ ਟੁਕੜਾ ਚੱਲਦਾ ਰਹੇ, ਰੋਟੀ ਚੱਲਦੀ ਰਹੇ। ਇਤਿਹਾਸ 'ਚ ਐਸਾ ਲਿਖ ਹੱਦ ਹੋ ਗਈ। ਸਾਧੂ ਨੂੰ ਵੀ ਫਿਕਰ ਹੈ ਕਿ ਕਿਤੇ ਮੇਰੀ ਰੋਟੀ ਨਾ ਜਾਂਦੀ ਰਹੇ, ਮੇਰਾ ਟੁਕੜਾ ਨਾ ਜਾ। ਗੁਰੂ ਸਾਹਿਬ ਕਹਿੰਦੇ ਨੇ ਫਿਕਰ ਨਾ ਕਰ, ਤੇਰਾ ਟੁਕੜਾ ਚੱਲਦਾ ਰਹੇਗਾ। ਸਾਧੂ ਜਨ ਤਾਂ ਉਹ ਹੈ ਜਿਸ ਦਾ ਆਸਰਾ ਪਰਮਾਤਮਾ। ਨੰਕਾਰ ਬਾਬਰ ਨੇ ਜਦੋਂ ਕੁਛ ਮੰਗਣ ਲਈ ਕਿਹਾ ਤਾਂ ਸਾਹਿਬ ਕਹਿੰਦੇ ਨੇ ਬੰਦੇ ਕੀ ਜੋ ਲੇਵੈ ਓਟ, ਦੀਨ ਦੁਨੀ ਮੈਂ ਤਾਂ ਕੋ ਤੋਟ। ਬਾਬਰ ਤੇਰੇ ਕੋਲੋਂ ਜਿਹੜਾ ਮੰਗੇ ਉਹ ਫਕੀਰ ਨਹੀਂ, ਉਹ ਤਾਂ ਅਹਿਮਕ ਆ। ਮੰਗਣਾ ਹੈ ਤਾਂ ਇੱਕ ਪਰਮਾਤਮਾ ਹੀ ਮੰਗਣ ਵਾਸਤੇ ਬਹੁਤ ਕੁਛ ਹੈ। ਬੰਦਿਆਂ ਕੋਲੋਂ ਜਿਹੜਾ ਮੰਗੇ ਫਿਟਕਾਰਾਂ ਤੋਂ ਬਿਨਾਂ ਕੁਛ ਨਹੀਂ ਮਿਲਦਾ। ਲੋਕ ਤਿਉਹਾਰ ਕਹੇ ਮੰਗਤ ਜਨ ਮੰਗਤ ਮਾਣ ਨਾ ਪਾਇਆ। ਮੰਗਣ ਵਾਲੇ ਨੂੰ ਕਿਤੇ ਅੱਜ ਤੱਕ ਮਾਣ ਮਿਲਿਆ, ਸਤਿਕਾਰ ਮਿਲਿਆ ਦੁਨੀਆਂ ਦੇ ਮੰਗਤੇ ਨੂੰ? ਦੁਆਰ ਦੁਆਰ ਫਿਰਨ ਵਾਲੇ ਨੂੰ ਸਨਮਾਨ ਕਿੱਥੇ? ਰੱਬ ਦੇ ਪਿਆਰਿਆਂ ਨੂੰ ਆਸਰਾ ਹੈ ਕੇਵਲ ਅਕਾਲ ਪੁਰਖ ਦਾ, ਇੱਕ ਨੰਕਾਰ ਦਾ। ਇੱਕ ਦਰਵੇਸ਼ ਨੂੰ ਲੋਕਾਂ ਭੇਜ ਦਿੱਤਾ ਬਾਦਸ਼ਾਹ ਕੋਲ, ਜਾ ਅਸੀਂ ਮਦਰੱਸਾ ਖੋਲ੍ਹਣਾ, ਇਮਦਾਦ ਮਿਲੇ, ਜਿਵੇਂ ਅੱਜ ਸਕੂਲਾਂ ਨੂੰ ਹੀ ਮੰਗਣੇ। ਉਹ ਗਿਆ ਬਾਦਸ਼ਾਹ, ਨਮਾਜ਼ ਪੜ੍ਹਦਾ ਸੀ ਪਿਆ ਅਤੇ ਜਿਉਂ ਲੱਗਾ ਕਰਨ ਦਾ, ਤਾਂ ਮੈਨੂੰ ਅੱਲਾ ਇਹ ਵੀ ਦੇ, ਇਹ ਵੀ ਦੇ, ਇਹ ਵੀ ਦੇ। ਉਹ ਵਾਪਸ ਮੁੜ ਪਿਆ, ਵੇਖ ਲਿਆ, ਕਹਿਣ ਲੱਗਾ ਫਕੀਰਾ ਵਾਪਸ ਚੱਲੇ ਹਾਂ, ਕੁਛ ਮੰਗਣ ਆਇਆ। ਕਹਿਣ ਲੱਗਾ ਹੱਦ ਹੋ ਗਈ, ਮੈਂ ਤਾਂ ਤੈਨੂੰ ਬਾਦਸ਼ਾਹ ਸਮਝ ਕੇ ਮੰਗਣ ਆਇਆ ਸਾਂ, ਤੇਰੇ ਨਾਲੋਂ ਤਾਂ ਵੱਡਾ ਮੰਗਤਾ ਹੀ ਕੋਈ ਨਹੀਂ, ਇੰਨੀਆਂ ਮੰਗਾਂ? ਤੂੰ ਤਾਂ ਬਹੁਤ ਵੱਡਾ ਭਿਖਾਰੀ ਹੈ ਅਤੇ ਜਿਸ ਕੋਲੋਂ ਤੂੰ ਮੰਗ ਲਿਆ ਮੇਰੀ ਵਾਕਫੀ ਜ਼ਿਆਦਾ, ਸਿੱਧਾ ਉਸੇ ਕੋਲੋਂ ਮੰਗ ਲਵਾਂਗਾ, ਤੇਰੇ ਕੋਲੋਂ ਮੰਗਣ ਦੀ ਜ਼ਰੂਰਤ ਨਹੀਂ। ਜਿਸ ਅੱਗੇ ਤੂੰ ਝੋਲੀ ਕੀਤੀ ਹੈ ਮੈਂ ਕਰ ਲਵਾਂਗਾ। ਸੰਤ ਜਨ ਉਹ ਹੈ ਜੋ ਦੁਨੀਆ ਤੋਂ ਬੇਪਰਵਾਹ। ਆਸਾ ਦੀ ਵਾਰ ਵਿੱਚ ਇਹ ਬਚਨ ਹੈ, ਰੰਗ ਹੱਸੈ ਰੰਗ ਰੋਵੈ, ਰੰਗ ਦਾ ਅਰਥ ਹੈ ਪਿਆਰ। ਸੰਤ ਜਨ ਹੱਸਦਾ ਰੱਬ ਦੇ ਪਿਆਰ ਵਿੱਚ, ਰੋਂਦਾ ਰੱਬ ਦੇ ਪਿਆਰ ਵਿੱਚ। ਰੰਗ ਹੱਸੈ ਰੰਗ ਰੋਵੈ, ਚੁੱਪ ਵੀ ਕਰ ਜਾ ਹੈ, ਪਰਵਾਹ ਨਾਹੀਂ ਕਿਸੇ ਕਿਹਰੀ, ਬਾਜ ਸੱਚੇ ਨਾਏ, ਦਰ ਵਾਟ ਉੱਪਰ ਖਰਚ ਮੰਗਾ। ਇਹ ਸ਼ਬਦ ਨਾਸਕੀ ਮੰਗਾ ਨਾ ਇਹਨੂੰ ਪੜ੍ਹ ਲੈਣਾ, ਮੰਗਾ ਮੰਗਿਆ ਹੈ। ਉਹਨਾਂ ਨੇ ਰੱਬ ਦੇ ਰਸਤੇ 'ਤੇ ਰੱਬ ਕੋਲੋਂ ਹੀ ਖਰਚ ਮੰਗੇ ਆ। ਦਰ ਵਾਟ ਉੱਪਰ ਖਰਚ ਮੰਗਾ, ਜਬੇ ਦੇ ਤਾਂ ਖਾਏ, ਉਹ ਦਿੰਦਾ ਅਤੇ ਉਹ ਖਾਂਦੇ ਨੇ। ਉਹ ਬੇਮੁਹਤਾਜ ਨੇ ਪਰਮਾਤਮਾ ਦਾ ਆਸਰਾ, ਤੇਰਾ ਭਰੋਸਾ ਪਿਆਰੇ। ਮੈਂ ਲਾਡ ਲਡਾਇਆ ਭੁੱਲੇ ਚੂਕੈ ਬਾਰਕ, ਤੂੰ ਹਰ ਪਿਤਾ ਮਾਇਆ। ਬੰਦੇ ਦਾ ਸੁਭਾਵ ਇਹ ਹੈ ਕਿ ਰੱਬ ਦੇ ਕੋਲ ਵੀ ਜਾ ਕੇ ਨਾ, ਇਹਦਾ ਧਿਆਨ ਦੁਨੀਆ ਵੱਲ ਹੀ ਹੈ। ਇਹ ਚਾਹੁੰਦਾ ਪਰਮਾਤਮਾ ਦੇ ਕੋਲ ਵੀ ਜਾਣਾ ਤਾਂ ਜ਼ਰੂਰ ਹੈ, ਪਰ ਸਭ ਕੁਝ ਇੱਥੇ ਦਾ ਹੀ ਨਾਲ ਲੈ ਜਾਂ। ਇੱਕ ਮੈਂ ਗੱਲ ਸੁਣੀ ਸੀ, ਬੜੀ ਕਮਾਲ ਲੱਗੀ, ਕਿ ਬਾਣੀਆਂ ਨੂੰ ਰੱਬ ਪੁੱਛਦਾ ਹੈ, ਕਹਿੰਦਾ ਬਾਣੀਆਂ ਤੂੰ ਜ਼ਿੰਦਗੀ 'ਚ ਹੋਰ ਤਾਂ ਕੋਈ ਚੰਗਾ ਕੰਮ ਨਹੀਂ ਕੀਤਾ, ਪਰ ਇੱਕ ਕੀਤਾ। ਇੱਕ ਦਰਵੇਸ਼ ਨੂੰ ਤੇਲ ਦੀ ਲੋੜ ਸੀ, ਤੂੰ ਅੱਧੀ ਇੱਕ ਪਲੀ ਉਹਨੂੰ ਤੇਲ ਮੁਫਤ ਦੇ ਦਿੱਤਾ, ਉਹਨੇ ਦੀਵਾ ਜਗਾ ਦਿੱਤਾ। ਇੱਕ ਤਾਂ ਉਹ ਪਾਠ ਕਰਦਾ ਰਿਹਾ, ਰਾਹ 'ਚ ਚੌਂਪੜੀ ਸੀ, ਬਾਕੀ ਲੋਕ ਕਈ ਦੀਵਾ ਜਗਾ ਕੇ ਲੈ ਗਏ, ਅਤੇ ਉਹਨੇ ਆਸੇਸ ਦਿੱਤੀ ਕਿ ਰੱਬ ਤੇਰੀ ਇੱਛਾ ਪੂਰੀ ਕਰੇ। ਹੁਣ ਮੈਨੂੰ ਕਰਨੀ ਪੈਣੀ ਹੈ, ਮੈਂ ਆਪਣੇ ਪੁੱਤਰਾਂ ਦੀ ਮੰਨਦਾ, ਅਤੇ ਮੈਂ ਸੋਚਦਾ ਕਿ ਜੇ ਤੈਨੂੰ ਸਵਰਗਾਂ ਨੂੰ ਭੇਜਾਂ ਤਾਂ ਸ਼ਾਇਦ ਤੇਰੀ ਇੱਛਾ ਨਾ ਹੋਵੇ, ਪੁੱਛ ਤਾਂ ਲਵਾਂ। ਇੱਕ ਪਾਸੇ ਨਰਕ, ਇੱਕ ਪਾਸੇ ਸਵਰਗ, ਬਾਣੀਆਂ ਤੈਨੂੰ ਕਿੱਧਰ ਭੇਜਾਂ? ਬਾਣੀਆਂ ਬਾਣੀਆਂ ਹੀ ਸੀ, ਪਤਾ ਕੀ ਆ, ਹੈਰਾਨ ਹੋਵੋ। ਕਹਿਣ ਲੱਗਾ ਜੀ ਵਿਚਕਾਰ ਜੇ ਕੋਈ ਥਾਂ ਥੋੜ੍ਹੀ ਜਿਹੀ ਦੇ ਦਿਓ, ਹੱਟੀ ਪਾ ਲਵਾਂਗਾ, ਨਰਕਾਂ ਵਾਲੇ ਵੀ ਸੌਦਾ ਲੈ ਜਾਣ ਅਤੇ ਸਵਰਗਾਂ ਵਾਲੇ ਵੀ ਲੈ ਜਾਣ। ਹੱਦ ਹੋ ਗਈ ਹੈ, ਅਤੇ ਸੌਦਾ ਉੱਥੋਂ ਹੀ ਗੁੜ ਮੰਡੀਓ ਹੀ ਜਾ ਕੇ ਆਪਣਾ ਲਿਆਵਾਂਗਾ, ਲੂਣ ਤੇਲ ਹੀ ਵੇਚਾਂਗਾ। ਕਹਿਣ ਲੱਗੇ ਤੇਰਾ ਲੂਣ ਤੇਲ ਤਾਂ ਇੱਥੇ ਵਿਕਦਾ ਨਹੀਂ, ਰੱਬ ਦੇ ਘਰ ਵੀ ਗਿਆ ਅਤੇ ਨਰਕਾਂ ਵਾਲੇ ਵੀ ਸੌਦਾ ਲੈ ਜਾਣ ਔਰ ਸਵਰਗਾਂ ਵਾਲੇ ਵੀ ਲੈ ਜਾਣ, ਐਸੇ ਥਾਂ 'ਤੇ ਥਾਂ ਦੇ ਦਿਓ। ਧੰਨ ਗੁਰੂ ਨਾਨਕ ਦੇਵ ਕਹਿੰਦੇ ਨੇ ਮੈਂ ਵੀ ਤੇਰਾ ਬਾਣੀ ਹਾਂ, ਪਰ ਮੈਂ ਆਪਣਾ ਸੌਦਾ ਨਹੀਂ ਦੁਨੀਆ ਤੋਂ ਲਿਆਉਣਾ, ਮੇਰਾ ਸੌਦਾ ਤਾਂ ਤੂੰ ਹੈ। ਮੈਨੂੰ ਵੀ ਬਿਠਾ ਐਸੇ ਥਾਂ 'ਤੇ ਜਿੱਥੋਂ ਆ ਕੇ ਸੌਦਾ ਨਾਮ ਦਾ ਨਰਕਾਂ ਵਾਲੇ ਵੀ ਲੈ ਜਾਣ ਅਤੇ ਸਵਰਗਾਂ ਵਾਲੇ ਵੀ ਲੈ ਜਾਣ। ਨਰਕੇ ਕੀ ਨੇ? ਦੁਖੇ। ਸਵਰਗੇ ਕੀ ਨੇ? ਸੁਖੇ। ਗੁਰੂ ਨਾਨਕ ਦੇਵ ਦੇ ਦਰ 'ਤੇ ਕੋਈ ਸੁਖੀ ਆਏਗਾ ਤਾਂ ਹੋਰ ਸੁਖੀ ਹੋ ਜਾਏਗਾ, ਪਰਮਾਨੰਦ ਮਿਲੇਗਾ। ਦੁਖੀ ਆਵੇਗਾ ਉਹਦਾ ਦੁੱਖ ਮੁੱਕ ਜਾਏਗਾ। ਪੰਕਤੀ ਤੁਹਾਨੂੰ ਸੁਣਾ ਦਿਆਂ, ਨਾਨਕ ਤੇਰਾ ਬਾਣੀਆਂ, ਮੈਂ ਤੇਰਾ ਬਾਣੀਆਂ ਹਾਂ ਦਾਤਾ, ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ ਮੈਂ ਰਾਸ। ਪਰ ਮੇਰੇ ਮਾਲਕ ਮੇਰੀ ਇਹ ਲੂਣ ਤੇਲ ਏ ਪੂੰਜੇ ਨਹੀਂ, ਮੇਰੀ ਰਾਸ ਪੂੰਜੀ ਤਾਂ ਤੂੰ ਹੈ, ਤੇਰਾ ਨਾਮ ਹੈ, ਤੇਰਾ ਏਕ ਨਾਮ ਤਾਰੇ ਸੰਸਾਰ। ਮੈਨੂੰ ਉਸ ਨਾਮ ਦੀ ਟੇਕ ਹੈ, ਨਾਨਕ ਤੇਰਾ ਬਾਣੀਆਂ, ਤੂੰ ਸਾਹਿਬ ਮੈਂ ਰਾਸ। ਮਨ 'ਤੇ ਧੋਖਾ ਤਾਂ ਲਹੈ ਜਾਂ ਸਿਫਤ ਕਰੇਂ ਅਰਦਾਸ, ਤੇਰੀ ਸਿਫਤ ਕਰਾਂ, ਮੇਰੇ 'ਤੇ ਕਿਰਪਾ ਕਰ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ। ਅਸੀਂ ਵੀ ਐਸਾ ਕਰੀਏ, ਰੱਬ ਦੇ ਬਾਣੀਏ ਬਣੀਏ। ਪਰਮਾਤਮਾ ਦੀ ਸਿਫਤ ਸਲਾਹ ਸਿੱਖ ਕੋਲੋਂ ਤਾਂ ਮਿਲਣੀ ਚਾਹੀਦੀ। ਸਿੱਖ ਕੋਲ ਵੀ ਆ ਕੇ ਜੇ ਰੱਬ ਦੀ ਸਿਫਤ ਨਾ ਮਿਲੀ, ਨਿਰੀ ਪੱਗ ਬੰਨੀ ਸਿੱਖ ਨਹੀਂ, ਭੁਲੇਖਾ ਨਾ ਖਾਣਾ। ਮੈਂ ਵੇਖੇ ਨੇ ਬਹੁਤ ਸਾਰੇ ਬੰਦੇ ਐਸੇ, ਭੁਲੇਖਾ ਖਾ ਗਏ, ਦਸਤਾਰ ਵੇਖ ਕੇ ਵੀ ਸਿੱਖ ਹੋਏਗਾ, ਵਿੱਚੋਂ ਸਿੱਖ ਨਹੀਂ ਨਿਕਲਿਆ। ਜਿੱਥੇ ਸਿੱਖ ਹੋਵੇਗਾ ਉੱਥੇ ਉਹਦੀ ਰਸਨਾ ਅਤੇ ਬਾਣੀ ਹੋਵੇਗੀ, ਉਹਦੇ ਅੰਦਰ ਪਰਮਾਤਮਾ ਦਾ ਨਾਮ ਹੋਵੇਗਾ। ਸਿੱਖ ਕੋਲ ਬੈਠਾਂਗੇ ਗੁਰੂ ਦੀ ਸਿੱਖਿਆ ਬਾਹਰ ਆਏਗੀ। ਸਿੱਖ ਕੋਲ ਬੈਠ ਕੇ ਗੁਰੂ ਯਾਦ ਨਾ ਆਵੇ ਤਾਂ ਸਿੱਖ ਕਾਹਦਾ ਸਿੱਖ ਆ। ਸਿੱਖ ਕੋਲ ਆ ਕੇ ਗੁਰਮਤ ਦੀ ਗੱਲ ਸੁਣਨ ਨੂੰ ਨਾ ਮਿਲੇ, ਸਿੱਖ ਕੋਲ ਆ ਕੇ ਪਰਮਾਤਮਾ ਦੀ ਗੱਲ ਨਾ ਮਿਲੇ, ਸਿੱਖ ਕੋਲ ਬੈਠ ਕੇ ਰੱਬ ਯਾਦ ਨਾ ਆਵੇ ਅਤੇ ਕੀ ਨਰਾ ਦਸਤਾਰਾ ਵੇਖ ਕੇ ਕਹਿ ਦਈਏ ਸਿੱਖ ਹੈ। ਸਿੱਖੀ ਦੀ ਗਿਣਤੀ ਕਰਨੀ ਹੈ ਨਾ, ਅਤੇ ਨਿਰੇ ਦਸਤਾਰਿਆਂ ਨਾਲ ਨਾ ਕਰਨੀ। ਗੁਰੂ ਨੇ ਕੀਤੀ ਹੈ, ਮੈਂ ਤੁਹਾਨੂੰ ਸੁਣਾ ਦਿਆਂ। ਕਹਿੰਦੇ ਨੇ ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ, ਬਹੁਤ ਥੋੜ੍ਹੇ ਨੇ। ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਵਿਵਹਾਰੀ ਤਾਂ ਬਹੁਤ ਨੇ, ਸੱਚ ਦੇ ਵਪਾਰੀ ਬਹੁਤ ਘੱਟ ਨੇ। ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭਹਿ ਖੇਪ ਤੁਮਾਰੀ। ਇੱਥੇ ਸਾਹਿਬ ਜੀ ਕਹਿ ਰਹੇ ਨੇ ਸੰਤ ਜਣ ਉਹ ਨੇ ਗੋਪਾਲ ਦਾ ਕੀਰਤਨ ਕਰਦੇ ਨੇ, ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਸਵਾਲਿਓ ਦਾ ਅਰਥ ਹੁੰਦਾ ਸੁੰਦਰ, ਜਿਨ ਕੀਤੀ ਸੋ ਪਾਰ ਪਾਇਆ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਉਹਨਾਂ ਦਾ ਉਧਾਰ ਕਰਦਾ ਪਰਮਾਤਮਾ, ਉਹਨਾਂ ਨੂੰ ਕੋਈ ਬੰਧਨ ਨਹੀਂ, ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਬੰਧਨ, ਨਾ ਆਸਾ ਤ੍ਰਿਸ਼ਨਾ ਦਾ ਬੰਧਨ, ਕੋਈ ਸੰਸਾਰ ਦਾ ਬੰਧਨ ਨਹੀਂ। ਉਹ ਤਾਂ ਮੁਕਤ ਨੇ, ਉਹ ਰਜ਼ਾ ਵਿੱਚ ਨੇ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਰੱਬ ਦੇ ਪਿਆਰੇ, ਉਹਨਾਂ ਦਾ ਉਧਾਰ ਹੋ ਚੁੱਕਾ, ਉਹਨਾਂ ਦਾ ਨਿਸਤਾਰਾ ਹੋ ਚੁੱਕਾ, ਉਹਨਾਂ ਦੇ ਨਾਲ ਜਿਹੜਾ ਜੁੜ ਜਾ ਉਸ ਦਾ ਵੀ ਨਿਸਤਾਰਾ ਹੋ ਜਾਂਦਾ ਹੈ। ਅਗਲੀ ਪੰਕਤੀ ਸਰਵਣ ਕਰੋ ਜੀ।
ਨਿਰਮਲੰ ਸੰਤ ਸੰਗੇਣ,
ਸੰਤਾਂ ਦਾ ਸੰਗ ਪਵਿੱਤਰ ਹੈ, ਜਿਹੜਾ ਬੈਠੇ ਉਹ ਵੀ ਪਵਿੱਤਰ ਹੋ ਜਾਂਦਾ। ਭਾਈ ਸਾਹਿਬ ਭਾਈ ਆਨੰਦ ਲਾਲ ਜੀ ਨੇ ਐਸਾ ਫਰਮਾਇਆ, ਇੱਕ ਥਾਂ 'ਤੇ ਕਹਿੰਦੇ ਨੇ ਜੇ ਤੈਨੂੰ ਐਸੇ ਬੰਦਿਆਂ ਦੀ, ਗੁਰਮੁਖ ਜਣਾਂ ਦੀ ਜੋ ਰੱਬ ਨਾਲ ਜੁੜ ਗਏ ਮੁਕਤ ਹੋ ਗਏ, ਉਹਨਾਂ ਦੀ ਸੰਗਤ ਨਸੀਬ ਹੋ ਜਾਏ ਤੇਰੇ ਭਾਗ ਚੰਗੇ। ਵੈਸੇ ਚੰਗੇ ਭਾਗ ਉਸ ਦਿਨ ਜਿਸ ਦਿਨ ਬੰਦਾ ਘਰੋਂ ਤੁਰੇ ਕਿਸੇ ਗੁਰਮੁਖ ਦੇ ਮੱਥੇ ਲੱਗ ਜਾਏ, रब नाल जुड़िया बंदा मिल जाए तो मंदे भाग उस दिन जिस दिन रब नालों टुटिया मिल जाए। सही प्यारे मेल जिन्ना मिलिया तेरा नाम चेता आवे। सोबते नेकां अगर बाशद नसीब, नेकां दी सोबत मिल जाए। दौलते जा वैद या भी ऐ हबीब, ऐ दोस्त तेनों अविनाशी तन की प्राप्ति हो जाए, नाम तन मिल जाए। जर्रा रा दीदम के खुर्शी दे जहां, धूड़ दे किनके जड़े ने इन्हों मैं आकाश के सूरज वांगू चमकते वेखे है। भाव जड़े किनके वर्गे बंदे सन आकाश के सूरज बन गए सतसंग की कृपा नाल। मेरे माधो जी सतसंगत मिले सो तरिया की हुंदा, पिंगल पर्बत पार भरे, पिंगले पहाड़ों तो पार हो गए। पिंगल पर्बत पार परे खल चतर बकीता, अंधले त्रिपुण सूझया गुर भेट पुनीता। महमा साधु संग के सुनो मेरे मीता, मैल खोई कोट अग हरे, करोड़ा पापा का नाश हो गया निर्मल फै चीता। जर्रा रा दीदम के खुर्शी दे जहां, शुद्ध फैजे सोहबते साहिब दिलां। जिहड़े मन दे मालक ने, मन दे गुलाम नहीं मन दे मालक ने, उन्हां दी संगत मिल जाए। निर्मलंग संत संगेन, संतां दा संग निर्मल है पवित्र है। क्यों? मैली टेक नहीं, मैली विचार नहीं। इत्थे ओट नानक नारायण है, परमात्मा दी ओट है। जिन्हां दी ओट लैना उन्हां दी लै, जिन्हां नूं रब दी ओट है। इसे लिखे है सतसंगत दी ओट। गुरसंगत बाणी बिना दूजी ओट नहीं है राई, मन मेरे तिन की ओट ले हो। मन तने अपना तिन जन दे हो, किन्हां नूं जिन जने अपना प्रभु पछाता। सो जन सर्ब थोक का दाता, तिसके शरण सर्ब सुख पाहमै, तिसके दर सब पाप मटाहमै। अवर स्यान सगली त्याग, तू ऐसा कर जे चरनी लगना उन्हां दी लग जिन्हां अपनी स्यानप छड़ी। टेक परमात्मा दी लई, नंकार दा आसरा तेरा भरोसा। प्यारे आन ना जाना वेसा तन, गुरु अर्जन देव तुसी तन हो, साढ़े वास्ते पूरने भाग है। अज पढ़ाइयां दे विच उपकरण बड़े बदल गए ने, बच्चियां छोटिया छोटिया नू बुकां किताबां मिल जांदियां ने, पर वो जिहड़ा समां सी पुराना साडा, याद करो पट्टियां पोचनियां पैंदियां सन, ते उस्ताद ने पूरने पा के पैंसल नाल लिखदे ने अखर, उत्ते उत्ते लिखो। ठीक लिखदे सन, लिखे ते पहले पए ने उहनां ते लिखना। गुरु पूरने पा गए कि इंज चलो, गुरसिख मेत चलो गुर चाले। जो गुर कहे सोई भल मानो, हर हर कथा नराले। आक एक सिख ने कहा महाराज बहुत बुरी खबर है, कह लगे कि पृथ्वी चंद सुलह खान चढ़ा ले आया। कह लगे फिर तुसी इंज करो, एक चिट्ठी भेजो लिख के। वो चिट्ठी पढ़ के आपे समझ जाएगा। कह लगे चिट्ठी नहीं मुआफ़ीनामा होगा, मैं नहीं लिखना। कह लगे फिर दो बंदे ही, कोई बाबा बुढ़ा साहब वर्गे सियाने भेजो समझाओ। कह लगे वो भी वो कोल मुआफ़ी मंगन जाहन, हाथ जोड़न भी ना ऐसा कर। कह लगे फिर होर कोई उपा। कह लगे वो कर देता, प्रथम मैं मता जे पत्री चलावूं। पत्री का अर्थ होंदा चिट्ठे, पत्र। प्रथम मैं मता पहला मता जे पत्री चलावूं, द्वितीय मता दोए मान पहुँचावूं, दो बंदे भेजा। तृतीय मता किश करूं उपाया, ते मैं कीता की है मैं सब किश छोड़, प्रभ तू ही ते आया। तेरे दास नूं जिस ते तू वल होवें, जां का मेत साजन है समियां, तिस जन कौ कहु कांकी कमियां। ਜਿਸ ਦਾ ਸਾਹਿਬ ਡਾਢਾ ਹੋਏ ਅਤੇ ਉਸ ਨੂੰ ਮਾਰ ਨਾ ਸਕਾ ਕੋਏ, ਮੇਰਾ ਸਤਿਗੁਰ ਰਖਵਾਲਾ ਹੋਆ, ਜਿਵੇਂ ਬੱਚੇ ਨੂੰ ਰੱਖਿਆ ਮੈਨੂੰ ਵੀ ਰੱਖੇਗਾ, ਤਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ, ਉਹਨਾਂ ਨੂੰ ਓਟ ਅਕਾਲ ਪੁਰਖ ਦੀ। ਪਹਿਲੇ ਸਲੋਕ 'ਚ ਬਚਨ ਆ ਗਏ, ਅਕਾਲ ਪੁਰਖ ਦੀ ਓਟ ਹੈ, ਉਹਨਾਂ ਦਾ ਸੰਗ ਪਵਿੱਤਰ ਹੈ, ਰੱਬ ਦੇ ਗੁਣ ਗਾਉਂਦੇ ਨੇ, ਦਿਆਲ ਪ੍ਰਭੂ ਨੇ ਉਹਨਾਂ ਦਾ ਉਧਾਰ ਕਰ ਦਿੱਤਾ। ਸੰਤ ਦਾ ਅਰਥ ਹੈ ਤਰਿਆ ਹੋਇਆ, ਜਿਸ ਦਾ ਨਿਸਤਾਰਾ ਹੋ ਗਿਆ। ਬਚਨ ਹੋਰ ਯਾਦ ਰੱਖਣਾ, ਸਾਧੂ ਸ਼ਬਦ ਸੰਤ ਜਨ ਜਿਹੜਾ ਸ਼ਬਦ ਆ, ਗੁਰੂ ਸਾਹਿਬ ਨੇ ਇਸਦਾ ਕੋਈ ਭੇਖ ਤਾਂ ਨਿਸ਼ਚਿਤ ਨਹੀਂ ਕੀਤਾ ਕਿ ਕਿਹੜੇ ਭੇਖ ਨੇ, ਹਾਂ ਲੱਛਣ ਜ਼ਰੂਰ ਕਹੇ ਨੇ, ਉਹਨਾਂ ਦੇ ਗੁਣ ਕਹੇ ਨੇ। ਇਹਨਾਂ 'ਚ ਗੁਣ ਹੋਣਗੇ, ਖੱਟ ਲੱਖਣ ਪੂਰਨ ਪੁਰਖ ਹੈ, ਖੱਟ ਭੇਖ ਨਹੀਂ ਲਿਖ ਦਿੱਤਾ, ਕਹਿੰਦੇ ਹੁੰਦੇ ਛੇ ਭੇਖ ਨੇ, ਨਹੀਂ ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਣਾ, ਉਹਨਾਂ ਦੇ ਲੱਛਣ ਨੇ। ਹੁਣ ਬਹੁਤ ਸਾਰੇ ਪ੍ਰਤੀਕ ਨੇ, ਅਸਲ ਵਿੱਚ ਪ੍ਰਤੀਕ ਸਨ ਕੁਛ ਯਾਦ ਕਰਾਉਣ ਲਈ, ਜੈਸੇ ਗੈਰਕ ਬਸਤਰ ਨੇ ਭਗਵੇ ਸਾਧੂਆਂ ਪਾ ਲਿਆ ਕਿ ਮੈਨੂੰ ਯਾਦ ਕਰਾਉਂਦੇ ਰਹਿਣਗੇ ਕਿ ਮੈਂ ਬੁਰੇ ਥਾਂ 'ਤੇ ਨਹੀਂ ਜਾਣਾ, ਬੁਰਾ ਕੰਮ ਨਹੀਂ ਕਰਨਾ, ਭਲਾ ਭਲਾ ਕੰਮ ਕਰਨਾ। ਕੁਛ ਐਸੇ ਵੀ ਸਨ, ਉਹ ਪ੍ਰਤੀਕ ਵੀ ਗੁਆਚ ਗਏ। ਨਾਥ ਸੰਪਰਦਾ ਦਾ ਇੱਕ ਸਾਧੂ ਮੇਰਾ ਮਿੱਤਰ ਬਣ ਗਿਆ, ਕਾਫੀ ਆਉਣ ਜਾਣ ਹੋ ਗਿਆ, ਦਿਲ ਦੀਆਂ ਗੱਲਾਂ ਵੀ ਖੋਲ੍ਹ ਬੈਠਾ। ਕਹਿਣ ਲੱਗੇ, ਗਿਆਨ ਜੀ ਆ ਜਿਹੜੇ ਕੰਨ ਪਾੜਨੇ ਆ ਨਾ, ਅਸਲ ਵਿੱਚ ਕਿਸੇ ਵੇਲੇ 'ਤੇ ਕਾਰਗਰ ਸਨ, ਅੱਜ ਤਾਂ ਐਵੇਂ ਹੀ ਕੰਨ ਪਾੜੀ ਫਿਰਨੇ ਆ, ਕੋਈ ਭਾਵ ਰਹਿ ਨਹੀਂ ਗਿਆ। ਮੈਂ ਪੁੱਛਿਆ ਕਿਉਂ, ਕਹਿਣ ਲੱਗੇ ਸਰੀਰ ਵਿੱਚ ਖਾਸ ਬਿੰਦੂ ਨੇ, ਉਹ ਵਿੰਨ ਦਿੱਤੇ ਜਾਣ ਨਾ ਅਤੇ ਕਾਫੀ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਮੈਨੂੰ ਫਿਰ ਉਹ ਗੱਲ ਧਿਆਨ ਵਿੱਚ ਆਈ, ਅੱਜ ਇੱਕ ਇਲਾਜ ਬੜਾ ਪ੍ਰਚਲਿਤ ਹੈ, ਤੁਹਾਨੂੰ ਪਤਾ ਹੈ ਕਿ ਪ੍ਰੈਸ਼ਰ ਬਹੁਤ ਹੈ। ਇਹ ਸ਼ੁਰੂ ਹੋਇਆ ਸੀ ਚੀਨ ਵਿੱਚੋਂ, ਇੱਕ ਬੰਦੇ ਨਾਲ ਕਿਸੇ ਦੀ ਦੁਸ਼ਮਣੀ ਸੀ, ਬੰਦਾ ਸੀ ਲੰਗੜਾ, ਲੱਤ ਖਰਾਬ ਸੀ, ਉਹ ਤੁਰਿਆ ਜਾਂਦਾ ਸੀ, ਉਹਨੇ ਤੀਰ ਮਾਰਿਆ ਲੁੱਕ ਕੇ ਉਹਨੂੰ ਕਿ ਇਹਨੂੰ ਮਾਰਦਿਆਂ ਉਹ ਨਿਸ਼ਾਨਾ ਉੱਕ ਗਿਆ, ਤੀਰ ਲੱਤ ਵਿੱਚ ਜਾ ਵੱਜਾ, ਔਰ ਕਮਾਲ ਗੱਲ ਕਿ ਲੱਤ ਉਹਦੀ ਬਿਲਕੁਲ ਸਿੱਧੀ ਹੋ ਗਈ, ਉਹ ਠੀਕ ਹੋ ਗਿਆ। ਇੱਕ ਉਹਨਾਂ ਨੂੰ ਗੁਰ ਹੱਥ ਆ ਗਿਆ ਕਿ ਸਰੀਰ ਵਿੱਚ ਕੁਛ ਬਿੰਦੂ ਐਸੇ ਨੇ, ਉਹਨਾਂ ਨੂੰ ਵਿੰਨ ਦਿੱਤਾ ਜਾਏ ਅਤੇ ਬੰਦਾ ਠੀਕ ਹੋ ਸਕਦਾ। ਅੱਜ ਸੂਈਆਂ ਲਾ ਕੇ ਇਲਾਜ ਕਰਦੇ ਪਏ ਨੇ, ਤੁਹਾਨੂੰ ਪਤਾ ਇਹ ਕੀ ਨੇ। ਕਿਸੇ ਵੇਲੇ ਐਸਾ ਸੀ ਹੋਵੇਗਾ, ਪਰ ਸਤਿਗੁਰਾਂ ਦੇ ਵੇਲੇ ਤਾਂ ਬਿਲਕੁਲ ਉਹ ਕੋਈ ਪਤਾ ਨਹੀਂ ਸੀ, ਐਵੇਂ ਹੀ ਕੰਨ ਪਾੜੀ ਫਿਰਦੇ ਸਨ। ਗੁਰੂ ਸਾਹਿਬ ਨੂੰ ਕਹਿਣਾ ਪਿਆ, ਮੁੰਡਾ ਸੰਤੋਖ ਸ਼ਰਮਪਤ ਝੋਲੇ, ਧਿਆਨ ਕੇ ਕਰੇ ਬਹਿਭੂਤ ਖਿੰਥਾ ਕਾਲ, ਕੁਆਰੀ ਕਾਇਆ ਜੁਗਤ ਡੰਡਾ ਪ੍ਰਤੇਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੇਤ, ਜੋਗੀ ਹੋਵਾਂ ਜਗ ਭਵਾਂ। ਸਤਿਗੁਰੂ ਕਹਿਣ ਲੱਗੇ, ਇਹ ਜੋ ਤੁਹਾਨੂੰ ਪ੍ਰਤੀਕਾਂ ਨੇ ਯਾਦ ਕਰਾਉਣਾ ਸੀ, ਭੇਖ ਨੇ ਉਹ ਤਾਂ ਹੈ ਨਹੀਂ, ਜਿਵੇਂ ਕੋਈ ਪਰਨੇ ਨੂੰ ਗੰਢਾ ਦੇਈ ਫਿਰੇ ਅਤੇ ਸੌਦਾ ਭੁੱਲੀ ਜਾਏ, ਵੀ ਦਿੱਤੀਆਂ ਕਿਉਂ ਸਨ। ਬਾਜ਼ਾਰ ਜਾਣਾ ਸੀ ਅਨਪੜ੍ਹਾਂ, ਇਹ ਚੀਜ਼ਾਂ ਲਿਆਉਣੀਆਂ ਯਾਦ ਰਹਿਣ, ਗੰਢਾਂ ਰਹਿ ਜਾਣ, ਗੰਢਾਂ ਰਹਿ ਗਈਆਂ, ਸੌਦਾ ਭੁੱਲ ਗਿਆ, ਤੁਹਾਨੂੰ ਉਹ ਤਾਂ ਭੁੱਲ ਗਿਆ। ਇਹ ਜੋ ਕੀਤਾ ਨਾ ਅੱਜ ਸਿਰਫ ਮੰਗ ਖਾਣ ਵਾਸਤੇ ਹੀ, ਹੋਰ ਕੁਛ ਨਹੀਂ। ਜੋਗੀ ਹੋਵਾਂ ਜਗ ਪਵਾਂ, ਘਰ ਘਰ ਪੀਖਿਆ ਲਿਓ, ਦਰਗਾਹ ਲੇਖਾ ਮੰਗੀਏ ਕਿਸ ਕਿਸ ਉੱਤਰ ਦਿਓ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ, ਕਾਲ ਖਾਏ ਕਿਸ ਹੱਥੋਂ ਦੇਹ, ਨਾਨਕ ਰਾਹ ਪਛਾਣੈ ਸੇ। ਸਤਿਗੁਰਾਂ ਨੇ ਕਿਹਾ ਭੇਖ ਨਹੀਂ, ਬਾਣੀ ਦੇ ਬਚਨ ਧਿਆਨ 'ਚ ਲੈਣੇ, ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖੰ, ਭੇਖ ਦਿਖਾਇਓ ਜਗਤ ਕੋ, ਲੋਗਣ ਕੋ ਬਸ ਕੇਨ, ਅੰਤਕਾਲ ਕਾਤੀ ਕੱਟਿਓ, ਬਾਸ ਨਰਕ ਮੈਂ ਲੇਨ। ਕਹਿੰਦੇ ਨੇ ਮੈਂ ਕੋਈ ਭੇਖ ਨਹੀਂ ਕਰਦਾ, ਜਟਾ ਨਾ ਸੀ ਸਤਾਰ ਹੂੰ, ਨਾ ਮੁੰਦਰ ਕਾ ਸਵਾਰ ਹੂੰ, ਮੈਨੂੰ ਜੋ ਪਰਮਾਤਮਾ ਨੇ ਕਿਹਾ ਮੈਂ ਤਾਂ ਉਹ ਕਰਦਾ ਹਾਂ। ਸੰਤ ਜਣਾਂ ਵਿੱਚ ਇਹ ਗੁਣ ਨੇ, ਸਤਿਗੁਰਾਂ ਇੱਥੇ ਕੱਪੜਿਆਂ ਦਾ ਜ਼ਿਕਰ ਨਹੀਂ ਕੀਤਾ, ਇੱਥੇ ਕਿਹਾ ਰੱਬ ਦਾ ਕੀਰਤਨ ਕਰਦੇ ਨੇ, ਉਹਨਾਂ ਦਾ ਸੰਗ ਪਵਿੱਤਰ ਹੈ, ਆਸਰਾ ਇੱਕ ਅਕਾਲ ਪੁਰਖ ਦਾ। ਇੱਕ ਹੋਰ ਖੋਲ੍ਹ ਕੇ ਵਿਆਖਿਆ ਕਰ ਦਿੱਤੀ ਹੈ, ਜਿਹੜੇ ਸੰਤ ਨੂੰ ਕੋਈ ਕਹਿ ਦੇਵੇ ਤਾਂ ਮੇਰਾ ਬੰਦਾ, ਜਿਵੇਂ ਕਹਿ ਦਿੰਦੇ ਨੇ ਨਾ ਆਮ ਬੰਦੇ ਵੀ ਇਹ ਬੰਦਾ, ਇੰਨੇ ਬੰਦੇ ਮੇਰੇ ਬੰਦੇ, ਉਹ ਸੰਤ ਨਹੀਂ। ਸੰਤ ਉਹ ਹੀ ਹੈ ਜੋ ਰੱਬ ਦਾ ਹੈ ਅਤੇ ਰੱਬ ਉਹਦਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰਾ, ਤੇਰੇ ਸੇਵਕ ਭਉ ਕੁਛ ਨਾਹੀਂ ਜਮ ਨਹੀਂ ਆਵੈ ਨੇਰਾ। ਇੱਥੇ ਕਿਹਾ ਪਰਮਾਤਮਾ ਉਹਨਾਂ ਦਾ ਹੈ, ਉਹ ਪਰਮਾਤਮਾ ਦੇ ਹਨ। ਹਾਂਜੀ,
ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ।
ਬਚਨ ਬੜਾ ਧਿਆਨ ਦੇਣ ਯੋਗ ਹੈ। ਸੰਤ ਜਨ ਉਹ ਹੈ ਜੋ ਸ਼ਾਂਤ ਹੈ, ਸੀਤਲ ਹੈ, ਸਹਿਨਸ਼ੀਲ, ਸੰਤੰਗ ਸੰਮਿੱਤਰ ਸਦੁਰਜਣ ਹੈ। ਨਾਨਕ ਭੋਜਨ ਨਾਨਕ ਪ੍ਰਕਾਰੇਨ ਨਿੰਦਕ ਆਵਦ ਹੋਏ ਉਪਤਿਸ਼ਤੇ। ਸੰਤ ਇੰਨਾ ਸੀਤਲ ਸੁਭਾਵ ਦਾ ਹੈ ਕਿ ਇੱਕ ਪ੍ਰਸ਼ਾਦਾ ਲੈ ਕੇ ਆਇਆ, ਛੱਕ ਕੇ ਕਹਿੰਦੇ ਨੇ ਰੱਬ ਤੇਰਾ ਭਲਾ ਕਰੇ। ਇੱਕ ਮਾਰਨ ਵਾਸਤੇ ਆਇਆ, ਉਹਨੂੰ ਰੱਬ ਤੇਰਾ ਭਲਾ ਕਰੇ। ਇੱਕੋ ਅਸੀਸ ਦੋਵਾਂ ਨੂੰ, ਉਸਦੇ ਕੋਲ ਬੁਰਾ ਹੈ ਹੀ ਨਹੀਂ। ਜੇ ਅਜੇ ਸਰਾਪ ਕਾਇਮ ਹੈ ਤਾਂ ਫਿਰ ਸੰਤ ਨਹੀਂ। ਸੰਤ ਦੇ ਕੋਲ ਭਲਾ ਤਾਂ ਹੈ, ਸੰਤ ਕਿਸੇ ਦਾ ਬੁਰਾ ਨਹੀਂ ਮੰਗਦਾ। ਸੱਚਾ ਸੰਤ ਹੈ ਗੁਰੂ, ਸਤਿਗੁਰ ਸਭਨਾਂ ਦਾ ਭਲਾ ਮਨਾਇੰਦਾ, ਅਤੇ ਇਸ ਦਾ ਬੁਰਾ ਕਿਉਂ ਹੋਏ? ਜੋ ਵੀ ਆਇਆ ਉਸਦਾ ਭਲਾ ਮੰਗਿਆ, ਉਹ ਸ਼ਾਂਤ ਹੈ, ਉਹਨੂੰ ਸ਼ਾਂਤ ਕਿਸਨੇ ਕੀਤਾ? ਇੱਕ ਸਲੋਕ ਪੜ੍ਹੀਏ, ਸਰਬ ਸੀਲੰਗ ਮਮੰਗ ਸੀਲੰਗ, ਸਰਬ ਪਾਵਨ ਮਮੰ ਪਾਵਨ ਹੈ। ਸਾਰਿਆਂ ਨੂੰ ਸੀਤਲ ਸੁਭਾਅ ਬਖਸ਼ਣ ਵਾਲਾ ਮੈਨੂੰ ਵੀ ਬਖਸ਼ਦਾ, ਸਭ ਨੂੰ ਪਵਿੱਤਰ ਕਰਨ ਵਾਲਾ ਮੈਨੂੰ ਵੀ ਪਵਿੱਤਰ ਕਰਦਾ। ਸਰਬ ਸੀਲੰਗ ਮਮੰਗ ਸੀਲੰਗ, ਸਰਬ ਪਾਵਨ ਮਮੰਗ ਪਾਵਨ ਹੈ। ਸਰਬ ਕਰਤਮ ਮਮੰਗ ਕਰਤਾ ਨਾਨਕ, ਲੇਪ ਸ਼ੇਪ ਨਾ ਲਿਪੇ ਅਤੇ। ਮੈਨੂੰ ਉਸਨੇ ਪਵਿੱਤਰ ਕੀਤਾ, ਕੋਈ ਲੇਪ ਸ਼ੇਪ ਜਿਸ ਨੂੰ ਨਹੀਂ ਲੱਗਦਾ, ਸੇਵਕਾਂ ਨੂੰ ਵੀ ਨਹੀਂ ਲੱਗਦਾ। ਹਰ ਕਾ ਸੇਵਕ ਸੋ ਹਰ ਜਿਹਾ, ਸੇਵਕ ਅਤੇ ਮਾਲਕ ਜੈਸਾ ਹੋ ਜਾਂਦਾ, ਭਗਤ ਭਗਵਾਨ ਜੈਸਾ ਹੋ ਜਾਂਦਾ, ਸਿੱਖ ਗੁਰੂ ਦਾ ਰੂਪ ਹੋ ਜਾਂਦਾ, ਉਹ ਸ਼ਾਂਤ ਹੈ। ਤਪਸ਼ ਅੰਦਰ ਕੋਈ ਨਹੀਂ। ਯਾਦ ਰੱਖਣਾ ਇਹ ਦੋ ਪ੍ਰਤੀਕ ਨੇ। ਜਿੱਥੇ ਸ਼ਾਂਤੀ ਦੀ ਗੱਲ ਠੰਡਕ ਦੀ ਆਏਗੀ, ਬਰਫ ਨਾ ਕਿਤੇ ਸਮਝ ਲੈਣਾ। ਇੱਕ ਬੰਦੇ ਨੂੰ ਆਇਸ਼ 'ਤੇ ਲਟਾ ਦਿਓ ਤਾਂ ਕਿੱਡਾ ਵੱਡਾ ਦੁੱਖ ਹੈ। ਪੁਲਿਸ ਨੇ ਕਸ਼ਟ ਦੇਣਾ ਹੋਵੇ, ਕਹਿੰਦੇ ਨੇ ਬਰਫ਼ 'ਤੇ ਪਾ ਦਿੱਤਾ। ਇਸ ਚੋਰ ਨੂੰ ਮਨਾ ਰਹੇ ਨੇ, ਚੋਰੀ ਕੀਤੀ ਹੈ ਕਿ ਨਹੀਂ। ਹੁਣ ਬਰਫ਼ ਵੀ ਜਿਹੜੀ ਠੰਡੀ ਹੈ, ਦੁਖਦਾਈ। ਇੱਥੇ ਜਿਹੜਾ ਨਾ ਕਿਹਾ ਸ਼ਾਂਤ, ਇਹ ਹੈ ਸੁਖਦਾਈ। ਤਪਸ਼ ਕੀ ਹੈ? ਦੁੱਖ। ਤਪ ਹੈ ਆਪਣੇ ਆਪ ਨੂੰ ਦੁੱਖ ਦੇਣਾ। ਸ਼ਾਂਤੀ ਕੀ ਹੈ? ਬਹੁਤ ਸਾਰੇ ਸੱਜਣ ਐਸੇ ਨੇ ਚੰਦਨ ਦਾ ਲੇਪ ਮੱਥੇ 'ਤੇ ਕਰਦੇ। ਪੁੱਛਿਆ ਕਿਸ ਵਾਸਤੇ? ਉਹ ਕਹਿੰਦੇ ਨੇ ਇਸ ਵਾਸਤੇ ਕਿ ਮੱਥਾ ਸਿਰ ਸ਼ਾਂਤ ਰਹਿੰਦਾ। ਸਤਿਗੁਰੂ ਕਹਿੰਦੇ ਨੇ ਨਾ ਤਾਂ ਚੰਦਨ ਦੇ ਲੇਪ ਨਾਲ ਰਹਿਣਾ, ਨਾ ਇਹ ਚੰਦ ਨੇ ਕਰਨਾ। ਬੰਦਾ ਅੰਦਰੋਂ ਬਲਦਾ ਪਿਆ, ਅੰਦਰੋਂ ਤਪਿਆ ਹੋਇਆ, ਚੰਦਰਮਾ ਕੀ ਕਰੇਗਾ? ਚੰਦਰਮਾ ਜ਼ਰੂਰ ਸ਼ਾਂਤ ਹੈ, ਪਰ ਤੂੰ ਤਪਿਆ ਪਿਆ। ਚੰਦਨ ਚੰਦ ਨਾ, ਚੰਦਨ ਅਤੇ ਨਾ ਚੰਦ, ਨਾ ਹੀ ਸਰਦ ਰੁੱਤ। ਅਸੂ ਕੱਤਕ ਨੂੰ ਸਰਦ ਰੁੱਤ ਕਿਹਾ ਬਾਣੀ ਵਿੱਚ, ਛੇ ਰੁੱਤਾਂ ਦਾ ਜਿੱਥੇ ਜ਼ਿਕਰ ਕੀਤਾ ਹੈ ਨਾ, ਸਰਦ ਰੁੱਤ। ਬਾਅਦ ਵਿੱਚ ਜ਼ਿਆਦਾ ਸਰਦੀ ਆ ਗਈ ਹੈ ਅਤੇ ਦੁਖਦਾਈ ਹੈ, ਪਰ ਸਰਦ ਰੁੱਤ ਜਿਹੜੀ ਹੈ ਸੁਖਦਾਈ ਹੈ। ਉਹ ਠੰਡ ਸੋਹਣੀ ਲੱਗਦੀ ਹੈ, ਸੁਖਦਾਈ ਲੱਗਦੀ ਹੈ। ਕਹਿੰਦੇ ਨੇ ਨਾ ਹੀ ਸਰਦ ਰੁੱਤ ਸ਼ਾਂਤੀ ਦਿੰਦੀ ਹੈ। ਮੂਲ ਨਾ ਮਿਟਹੀ ਕਾਮ, ਕਾਮ ਤਪਸ਼ ਗਰਮੀ, ਇਹ ਤਪਸ਼ ਦੁੱਖ ਜਿਹੜਾ ਬਿਲਕੁਲ ਨਹੀਂ ਮੁੱਕਦਾ। ਇੰਜ ਤਪਸ਼ ਨਹੀਂ ਖਤਮ ਹੁੰਦੀ, ਬਿਲਕੁਲ ਹੀ ਨਹੀਂ ਹੁੰਦੀ। ਹਾਂਜੀ,
ਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਸਾਹਿਬ ਜੀ ਕਹਿੰਦੇ ਨੇ ਸੀਤਲ ਹੋ ਜਾਂਦਾ ਉਹ ਪਰਮਾਤਮਾ ਦਾ ਜੋ ਨਾਮ ਜਪਦਾ। ਨਾਮ ਜਪਣ ਵਾਲਾ, ਕਿਉਂਕਿ ਨਾਮ ਹੈ ਸੇਤਲ, ਨਾਮ ਹੈ ਸੁਖਦਾਈ। ਜਿਨ੍ਹਾਂ ਜਪਿਆ ਪਰਿਣਾਮ ਜੋ ਆਇਆ ਉਹਨਾਂ ਕਿਹਾ, ਮੈਂ ਆਪ ਨੂੰ ਸੁਣਾ ਦਿਆਂ, ਮਾਏ ਮੇਰੇ ਮਨ ਕੋ ਸੁਖ, ਕਿੰਨਾ ਕੁ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੇ ਸਭ ਦੁੱਖ। ਪਰਮਾਤਮਾ ਦਾ ਨਾਮ ਐਸਾ ਹੈ, ਉਹਦੀ ਯਾਦ ਆਉਂਦਿਆਂ ਹੀ ਸੁੱਖ ਮਿਲਣਾ ਸ਼ੁਰੂ ਹੋ ਜਾਂਦਾ। ਇੱਥੇ ਮੈਂ ਇੱਕ ਮਨੋਵਿਗਿਆਨ ਦਾ ਗੁਰ ਆਪ ਨਾਲ ਸਾਂਝਾ ਕਰਾਂ। ਕੁਛ ਯਾਦਾਂ ਐਸੀਆਂ ਨੇ ਬੰਦਾ ਕੋਲ ਨਹੀਂ, ਸੈਂਕੜੇ ਯਾਦਾਂ ਤੁਹਾਡੇ ਕੋਲ ਹੋਣਗੀਆਂ ਇਸ ਵੇਲੇ ਵੀ, ਬੰਦੇ ਉਹ ਵਿਦੇਸ਼ ਬੈਠੇ ਜਾਂ ਦੂਰ ਬੈਠੇ, ਪਰ ਯਾਦ ਤੁਹਾਡੇ ਕੋਲ ਆ। ਇੱਕ ਯਾਦ ਐਸੀ ਹੈ ਜਿਸਨੇ ਬੜਾ ਸੁੱਖ ਦਿੱਤਾ ਹੋਵੇ, ਬੜਾ ਪਿਆਰ ਕੀਤਾ ਹੋ, ਉਹ ਯਾਦ ਆਉਂਦਿਆਂ ਹੀ ਹਿਰਦੇ 'ਚ ਸ਼ਾਂਤੀ ਆ ਜਾਂਦੀ, ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਪਰ ਕਿਸੇ ਬੰਦੇ ਬੜਾ ਦੁੱਖ ਦਿੱਤਾ ਹੋਵੇ, ਬੜਾ ਦੁਖੀ ਕੀਤਾ ਹੋਵੇ, ਉਹਦੀ ਯਾਦ ਆਉਂਦਿਆਂ ਹੀ ਹਿਰਦਾ ਤਪਣ ਲੱਗ ਪੈਂਦਾ, ਹਾਲਾਂ ਬੰਦਾ ਮਿਲਿਆ ਨਹੀਂ। ਜਿਸ ਨੇ ਸੁੱਖ ਦਿੱਤਾ ਉਹ ਵੀ ਦੂਰ ਹੈ, ਜਿਸ ਨੇ ਦੁੱਖ ਦਿੱਤਾ, ਧੋਖਾ ਕੀਤਾ, ਫਰੇਬ ਕੀਤਾ, ਉਹ ਵੀ ਦੂਰ ਹੈ, ਪਰ ਹਿਰਦਾ ਤਪਦਾ। ਪਰਮਾਤਮਾ ਇੰਨਾ ਸੁਖਦਾਈ ਹੈ ਕਿ ਉਸਦੀ ਯਾਦ ਵਿੱਚ ਵੀ ਸੁੱਖ ਹੈ, ਉਹਦੀ ਯਾਦ ਆ ਜਾਏ ਸਾਰੇ ਦੁੱਖ ਮੁੱਕਦੇ ਨੇ। ਚਿੱਤ ਆਵੇ ਉਸ ਪਾਰ ਬੰਮ ਤਾਂ ਲੱਗੇ ਨਾ ਤੱਤੀ ਵਾਓ, ਤੱਤੀ ਹਵਾ ਨਹੀਂ ਲੱਗਦੀ। ਸਿਮਰਾਂ ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਮੈਂ ਤਾਂ ਸਾਰੇ ਕਲੇਸ਼ ਮਿਟਾ ਲੈਂਦਾ। ਇੱਕ ਵਾਰੀ ਰੱਬ ਯਾਦ ਆ ਜਾ, ਕਹਿੰਦੇ ਦੁੱਖ ਆ ਗਏ, ਪਰੇਸ਼ਾਨੀ ਆ ਗਈ, ਹੁਣ ਕੀ ਕਰੀਏ? ਰੱਬ ਨੂੰ ਯਾਦ ਕਰੋ, ਉਸ ਨੂੰ ਯਾਦ ਕਰੋ, ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੇ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿੰਦ ਨੇਕੇ ਖਟਾਨੇ। ਇੱਕ ਮੈਨੂੰ ਹੱਡ ਬੀਤੀ ਯਾਦ ਆਈ, ਬਹੁਤ ਦੇਰ ਦੀ ਗੱਲ, ਘੜੀ ਸੀ ਕੋਲ ਅਤੇ ਉਹ ਖਰਾਬ ਹੋ ਗਈ। ਮੈਨੂੰ ਇੱਕ ਸੱਜਣ ਕਹਿਣ ਲੱਗਾ, ਜਿਸ ਕੰਪਨੀ ਦੀ ਹੈ ਨਾ ਉਹਨਾਂ ਕੋਲ ਹੀ ਜਾਓ। ਮੈਂ ਪੁੱਛਿਆ ਕਿਉਂ? ਕਹਿਣ ਲੱਗੇ ਉਹਨਾਂ ਬਣਾਈ, ਇਹਦੇ ਸਿਸਟਮ ਦਾ ਉਹਨਾਂ ਨੂੰ ਪਤਾ। ਵਾਕਈ ਮੈਂ ਕਿਸੇ ਨੂੰ ਹੋਰ ਵਿਖਾ ਬੈਠਾ, ਉਹ ਖਰਾਬ ਹੀ ਹੋ ਗਈ, ਨਹੀਂ ਬਣੀ। ਉਹ ਕਹਿਣ ਲੱਗੇ ਕੰਪਨੀ ਕੋਲ ਜਾਣਾ ਸੀ। ਮੈਂ ਸੋਚਿਆ, ਬੰਦੇ ਤੂੰ ਵੀ ਜਿਸ ਕੰਪਨੀ ਕੋਲ ਬਣਿਆ ਹੈ ਨਾ ਉਹਦੇ ਕੋਲ ਹੀ ਜਾ, ਦੁੱਖ ਸੁੱਖ ਆਖ, ਹੋਰ ਥਾਂ ਜਾਏਗਾ ਬਰਬਾਦ ਹੋ ਜਾਏਗਾ। ਤੈਨੂੰ ਸਿਰਜਿਆ ਪਰਮਾਤਮਾ ਨੇ, ਤੂੰ ਜਿਸ ਟਕਸਾਲ 'ਚ ਕੜਿਆ ਉੱਥੇ ਹੀ ਜਾ, ਜਿਸ ਕਾ ਤਨ, ਜਿਸਨੇ ਤੇਰਾ ਤਨ ਬਣਾਇਆ, ਮਨ ਬਣਾਇਆ, ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੇਕੇ ਖਟਾ। ਹੁਣ ਹਾਲਤ ਚੰਗੀ ਬਣ ਗਈ, ਮੇਰਾ ਦੁੱਖ ਸੁੱਖ ਸੁਣ ਲਿਆ। ਤੇਰੇ ਬਾਰੇ ਸਭ ਤੋਂ ਚੰਗਾ ਉਹ ਜਾਣਦਾ ਜਿਸਨੇ ਤੈਨੂੰ ਸਿਰਜਿਆ, ਤੇਰੇ ਬਾਰੇ ਸਭ ਤੋਂ ਚੰਗਾ ਉਹ ਜਾਣਦਾ ਜਿਸਨੇ ਤੈਨੂੰ ਸੰਸਾਰ 'ਚ ਭੇਜਿਆ, ਤੇਰੇ ਬਾਰੇ ਸਭ ਤੋਂ ਚੰਗਾ ਜਾਣਦਾ ਜੋ ਪਲ ਪਲ ਤੇਰੀ ਪਾਲਣਾ ਕਰ ਰਿਹਾ, ਜਿਸ ਦਾ ਤੂੰ ਹੈ। ਉਸ ਨੂੰ ਸਿਮਰ, ਉਸ ਨੂੰ ਯਾਦ ਕਰ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਸੱਚ ਹੈ, ਦੁਨੀਆ ਦੇ ਜਿੰਨੇ ਸਾਧਨ ਨੇ ਕਰਕੇ ਬੰਦਾ ਫਿਰ ਵੀ ਤਪਿਆ, ਦੁੱਖ ਮੁੱਕਿਆ ਨਹੀਂ, ਦੁੱਖ ਸੰਸਾਰ 'ਤੇ ਵੱਧ ਗਏ। ਇਹ ਅੱਗ ਬੁਝੇ ਨਹੀਂ ਫਰੀਦਾ, ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਬਾਇਆ ਜੱਗ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਵੈਸੇ ਭੁਲੇਖਾ ਇਹ ਪੈਂਦਾ, ਮੈਂ ਦੁਖੀ ਹਾਂ, ਗੁਆਂਢੀ ਬੜਾ ਸੁਖੀ ਹੈ, ਮੈਂ ਦੁਖੀ ਹਾਂ, ਦੂਸਰਾ ਸੁਖੀ ਹੈ। ਕਥਾ ਮੈਂ ਕਿਤੇ ਪੜ੍ਹੀ ਸੀ, ਆਪ ਨਾਲ ਸਾਂਝੀ ਕਰਾਂ। ਇੱਕ ਵਾਰੀ ਕਹਿੰਦੇ ਨੇ ਆਕਾਸ਼ਵਾਣੀ ਹੋਈ, ਆਵਾਜ਼ ਆਈ, ਦੁਨੀਆ ਦੇ ਲੋਕੋ ਤੁਹਾਡੀ ਸ਼ਿਕਾਇਤ ਹੈ ਕਿ ਰੱਬਾ ਮੈਨੂੰ ਦੁੱਖ ਜ਼ਿਆਦਾ ਦਿੱਤਾ, ਦੂਸਰੇ ਨੂੰ ਘੱਟ ਦਿੱਤਾ, ਆਪਣਾ ਜ਼ਿਆਦਾ ਜਾਪਦਾ, ਅਤੇ ਇੰਝ ਕਰੋ ਆਪਣੇ ਆਪਣੇ ਦੁੱਖ ਦੀਆਂ ਪੰਡਾਂ ਬੰਨੋ ਅਤੇ ਬਾਹਰ ਸੁੱਟ ਆਓ, ਅਤੇ ਜਿਹੜੀ ਹੌਲੀ ਜਾਪਦੀ ਹੈ ਚੁੱਕ ਲਿਆਓ, ਦੂਸਰੇ ਦੀ ਲੈ ਆਓ। ਕਥਾ ਬੜੀ ਕਮਾਲ ਹੈ ਕਿ ਲੋਕਾਂ ਪੰਡਾਂ ਬੰਨੀਆਂ, ਸੁੱਟੀਆਂ, ਅਤੇ ਦੌੜ ਕੇ ਜਿਹੜਾ ਜਾਪਦਾ ਸੀ ਨਾ ਬੜਾ ਸੁਖੀ,
ਇਹਦੇ ਕੋਲ ਬਹੁਤ ਕੁਛ ਹੈ, ਉਹਦੀ ਪੰਡ ਨੂੰ ਪੈ ਗਿਆ।
ਜਦੋਂ ਹਿਲਾ ਕੇ ਵੇਖਿਆ ਤਾਂ ਵੇਖਿਆ ਤਾਂ ਮੇਰੇ ਨਾਲੋਂ ਵੀ ਭਾਰੀ ਹੈ ਜ਼ਿਆਦਾ। ਉਹ ਕਹਿੰਦੇ ਨੇ ਛੱਡ ਕੇ ਆਪਣੀ ਆਪਣੀ ਨੂੰ ਫੇਰ ਪੈ ਗਿਆ ਵੀ ਘੱਟੋ ਘੱਟ ਇਹ ਦੁੱਖ ਜਾਣਦੇ ਤਾਂ ਹਾਂ ਨਾ, ਆਪਣਾ ਹੀ ਠੀਕ ਆ। ਬਾਬਾ ਫਰੀਦ ਸੱਚ ਕਹਿੰਦੇ ਨੇ, ਫਰੀਦਾ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਹੈ ਅਤੇ ਸੱਚ। ਪੁੱਛ ਬੈਠੋ ਅਤੇ ਜੇ ਕੋਈ ਪੰਡ ਖੋਲ੍ਹ ਲਵੇ ਇਹ ਵੇਖਿਆ ਤਜ਼ਰਬਾ ਕਰਕੇ, ਇੱਕ ਦੁੱਖ ਤੁਸੀਂ ਦੂਸਰੇ ਨੂੰ ਆਖੋ, ਜਦੋਂ ਉਹ ਪੰਡ ਖੋਲ੍ਹਦਾ ਤੁਸੀਂ ਉਹਨੂੰ ਦੌੜਨਾ ਪਵੇਗਾ, ਸੁਣ ਨਹੀਂ ਸਕਦੇ। ਇੰਨਾ ਟਾਈਮ ਕਿਸ ਕੋਲ ਆਇਆ, ਪੰਡ ਕਿਸੇ ਖੋਲ੍ਹ ਲਈ ਤਾਂ ਮੁੱਕਦੀ ਨਹੀਂ। ਸੱਚ ਹੈ, ਸ਼ੁਕਰ ਕਰੀਦਾ ਇਹਨੇ ਗੱਲ ਮੁਕਾਈ, ਜਾਨ ਖਲਾਸੀ ਹੋਈ, ਕਿਉਂਕਿ ਉਹ ਕਥਾ 'ਚ ਹੋਰ ਕਥਾ ਨਿਕਲਦੀ ਹੈ। ਉਹ ਜਿਉਂ ਦੁੱਖ ਫੋਲਣ ਲੱਗਦਾ, ਜਿਉਂ ਦੁੱਖ ਫੋਲਣ ਲੱਗਦਾ, ਉਹ ਦੁੱਖ ਮੁੱਕਣ 'ਚ ਹੀ ਨਹੀਂ ਆਉਂਦੇ। ਸਾਹਿਬ ਜੀ ਕਹਿੰਦੇ ਨੇ, ਹਾਂ ਦੁੱਖ ਮੁੱਕਣਗੇ ਇੱਕ ਕਥਾ ਨਾਲ। ਬੰਦਿਆਂ ਦੀ ਕਥਾ ਕਰੇਗਾ, ਜਿਸ ਮਾਨੁਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਾਂ ਸੱਤ ਚੇਤੇ ਆਨੰਦ ਦੀ ਗੱਲ ਕਰ, ਜਿਹੜਾ ਕਦੀ ਦੁਖੀ ਹੋਇਆ ਹੀ ਨਹੀਂ, ਸਦਾ ਹੀ ਆਨੰਦਤ ਆ, ਉਸ ਨੂੰ ਯਾਦ ਕਰ, ਤਪਸ਼ ਮਿਟ ਜਾਏਗੀ। ਬਾਕੀ ਜਿੰਨੇ ਸਾਧਨ ਨੇ ਅਸਫਲ ਹੋਏ ਨੇ। ਸਫਲ ਹੋਇਆ ਇੱਕ ਸਾਧਨ, ਪਰਮਾਤਮਾ ਦਾ ਨਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ। ਹਾਂਜੀ,
ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ।
ਪਰਮਾਤਮਾ ਦੇ ਚਰਨ ਕਮਲ ਨੇ, ਕਮਲਾਂ ਨਾਲ ਤਸ਼ਬੀਹ ਦਿੱਤੀ ਹੈ। ਗੁਰੂ ਦੇ ਚਰਨਾਂ ਨੂੰ ਪਰਮਾਤਮਾ ਦੇ ਕਮਲ 'ਤੇ ਫੁੱਲ ਹੁੰਦਾ। ਬਾਣੀ ਦਾ ਪਾਠ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਚਰਨਾਂ ਨੂੰ ਹੀ ਨਹੀਂ ਦਿੱਤੀ, ਨੇਤਰਾਂ ਨੂੰ ਵੀ ਦਿੱਤੀ ਹੈ। ਤੁਸੀਂ ਸਵਈਏ ਧਿਆਨ ਨਾਲ ਪੜ੍ਹੋ, ਧੰਨ ਗੁਰੂ ਰਾਮਦਾਸ ਦੀ ਉਪਮਾ ਵਿੱਚ ਜਿਹੜੇ ਭੱਟਾਂ ਨੇ ਲਿਖੇ ਨੇ, ਕਬਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਯਸ਼ੋਦ ਜਿਸੇ ਦਹੀਂ ਭਾਤ ਖਾਏ ਜੀ। ਕਬਲ ਨੈਣ, ਨੈਣ ਨੇਤਰ, ਕਬਲ ਪਾਣੀ ਤੋਂ ਉੱਚਾ ਰਹਿੰਦਾ। ਗੁਰੂ ਦੇ ਚਰਨ ਵੀ ਜਿਹੜੇ ਨੇ ਸੰਸਾਰ 'ਚ ਚੱਲਦੇ ਨੇ ਪਰ ਫਸਦੇ ਨਹੀਂ। ਨੇਤਰ ਸੰਸਾਰ ਨੂੰ ਵੇਖਦੇ ਨੇ, ਸੰਸਾਰ 'ਚ ਫਸਦੇ ਨਹੀਂ। ਸਿੱਖ ਦੇ ਨੇਤਰ ਵੀ ਮੁਕਤ ਨੇਤਰ ਹੋਣ, ਪੈਰ ਵੀ ਜਿਹੜੇ ਨੇ ਮੋਹ ਦੇ ਚਿੱਕੜ 'ਚ ਨਾ ਫਸਣ। ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਬੀਜੇ ਕੰਬਲ ਹੀ ਰਹਾਂ ਤਾਂ ਟੁੱਟੇ ਨੇ। ਗੁਰੂ ਨਾਨਕ ਦੇਵ ਦਾ ਇੱਕ ਬਚਨ ਕਹਿੰਦੇ ਨੇ, ਤਿੱਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ। ਮੋਹ ਦਾ ਚਿੱਕੜ ਹੈ, ਪੰਕ ਹੁੰਦਾ ਚਿੱਕੜ, ਪੱਗ ਨਹੀਂ ਚੱਲਦਾ, ਪੈਰ ਨਹੀਂ ਪੁੱਟਿਆ ਜਾਂਦਾ। ਹਮ ਦੇਖਾ ਤਾਂ ਡੂਬੀ ਵਾਲੇ, ਮੇਰੇ ਵੇਖਦਿਆਂ ਨੇਕਾਂ ਡੁੱਬ ਗਏ। ਗੁਰੂ ਦਾ ਪੈਰ ਨਹੀਂ ਫਸਦਾ, ਇਸੇ ਲਈ ਕਿਹਾ ਪਰਮਾਤਮਾ ਦੇ ਚਰਨਾਂ ਕਮਲਾਂ ਦੀ ਟੇਕ ਨਾਲ ਸਾਰੇ ਸਰੀਰ, ਸਾਰੇ ਮਨੁੱਖ, ਸਾਰੇ ਸੇਵਕ ਉਧਰ ਗਏ, ਉਹਨਾਂ ਦਾ ਉਧਾਰ ਹੋ ਗਿਆ। ਇਹ ਚਰਨਾਂ ਕਮਲਾਂ ਦੀ ਟੇਕ ਆਸਰਾ ਇੰਨਾ ਬਲਵਾਨ ਹੈ। ਹਾਂਜੀ,
ਸੁਣ ਪ੍ਰਤਾਪ ਗੋਵਿੰਦ ਨਿਰਪਾਉ ਭਈ ਮਨ।
ਪ੍ਰਤਾਪ ਹੁੰਦਾ ਵਡਿਆਈ, ਪਰਮਾਤਮਾ ਦੀ ਵਡਿਆਈ ਸੁਣ ਕੇ ਜਿੰਨਾ ਜਿੰਨਾ ਸੁਣੀ ਉਹਨਾਂ ਦੇ ਮਨ 'ਚੋਂ ਭਉ ਮੁੱਕ ਗਿਆ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਸਾਹਿਬ ਬੜੀ ਸਪਸ਼ਟ ਵਿਆਖਿਆ ਕਰਦੇ ਨੇ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਨੰਕਾਰ ਨਾਲ ਹੋਵੇ ਫਿਰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ, ਕੋਈ ਭੈ ਨਹੀਂ ਰਹਿ ਜਾਂਦਾ, ਕੋਈ ਡਰ ਨਹੀਂ ਰਹਿ ਜਾਂਦਾ। ਫਾਰਸੀ ਦੇ ਇੱਕ ਮਹਾਨ ਆਲਮ ਨੇ ਗੱਲ ਕਹੀ ਹੈ, ਕਹਿੰਦਾ ਦੁਨੀਆ ਦੇ ਗਮ, ਦੁਨੀਆ ਦੇ ਦੁੱਖ, ਤੁਸੀਂ ਜਿੰਨੇ ਵੀ ਹੋ, ਜਿੰਨੇ ਕਸ਼ਟ, ਜਿੰਨੇ ਤਸੀਹੇ, ਜਿੰਨੇ ਦੁੱਖ ਨੇ, ਜਿੰਨੇ ਗਮ ਨੇ, ਇਹ ਲਸ਼ਕਰ ਬਣ ਕੇ ਆ ਜਾਓ, ਆ ਜਾਓ ਕਿ ਪ੍ਰੇਮੀ ਨੂੰ ਅਸੀਂ ਦੁਖੀ ਕਰਨਾ, ਇਹ ਰੱਬ ਦੇ ਪਿਆਰੇ ਨੂੰ ਦੁਖੀ ਕਰਨਾ। ਹੁਣ ਇਸ ਤੋਂ ਜ਼ਿਆਦਾ ਕੀ ਹੋ ਸਕਦਾ, ਕੋਈ ਚਰਖੜੀ 'ਤੇ ਚਾੜ ਦੇਵੇ, ਕੋਈ ਖੋਪਰੀ ਉਤਾਰ ਦੇਵੇ, ਕੋਈ ਬੰਦ ਬੰਦ ਕੱਟ ਦੇਵੇ, ਗਮ ਇਕੱਠੇ ਹੋ ਗਏ, ਦੁੱਖ ਸਾਰੇ ਇਕੱਠੇ ਹੋ ਗਏ, ਮਣੀ ਸਿੰਘ ਨੂੰ ਦੁਖੀ ਕਰਨਾ, ਅਸੀਂ ਸ਼ਹਿਬਾਜ਼ ਸਿੰਘ ਸੁਬੇਸ਼ ਸਿੰਘ ਨੂੰ ਦੁਖੀ ਕਰਨਾ, ਉਹ ਕਹਿੰਦੇ ਨੇ ਆ ਜਾਓ ਸਾਰੇ ਆ ਜਾਓ, ਪਰ ਜੇ ਮੇਰਾ ਪਿਆਰਾ ਮੇਰੇ ਨਾਲ ਹੈ ਤਾਂ ਮੈਂ ਤੁਹਾਡੀਆਂ ਜੜ੍ਹਾਂ ਪੁੱਟ ਕੇ ਰੱਖ ਦਿਆਂਗਾ, ਮੈਂ ਤੁਹਾਡੇ ਤੋਂ ਘਬਰਾਉਂਦਾ ਨਹੀਂ। ਅਗਰ ਗਮ ਲਸ਼ਕਰ ਅੰਗੇਜ਼ ਲਸ਼ਕਰ ਹੁੰਦੀ ਫੌਜ ਕਿ ਫੌਜਾਂ ਆ ਜਾਣ, ਅਗਰ ਗਮ ਲਸ਼ਕਰ ਅੰਗੇਜ਼ ਕਿ ਖੂਨ ਆਸ਼ਕਾਂ ਰੇਜ਼ਦ, ਮਨੇ ਸਾਕੀ ਬਹਮ ਸਾਜ਼ਮ ਵ ਬੁਨਿਆਦਸ ਬਰ ਅੰਦਾਜ਼ੇਮ, ਮੈਂ ਤੁਹਾਡੀ ਬੁਨਿਆਦ ਪੁੱਟ ਦਿਆਂਗਾ, ਜੜ੍ਹ ਪੁੱਟ ਦਿਆਂਗਾ, ਕਿਉਂਕਿ ਪਿਆਰਾ ਨਾਲ ਹੈ। ਇਹ ਵੈਰੀ ਮਿੱਤਰ ਸਭ ਕੀਤੇ ਹਨ ਮੰਗੇ ਮੰਦਾ, ਜਿਸਦੇ ਤੂੰ ਪ੍ਰਭ ਵੱਲ ਸੋ ਕਦੇ ਨਾ ਹਾਰਦਾ। ਸਿੱਖ ਕਿਉਂ ਹਾਰੇ? ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਦੀ ਫਤਿਹ ਹੈ, ਵਾਹਿਗੁਰੂ ਦਾ ਖਾਲਸਾ। ਨਾ ਵਾਹਿਗੁਰੂ ਹਾਰਿਆ ਨਾ ਖਾਲਸਾ ਹਾਰੇਗਾ। ਟੇਕ ਹੈ ਅਕਾਲ ਪੁਰਖ ਦੇ, ਮਨ ਹੈ ਨਿਰਭਉ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਹਾਂਜੀ,
ਟੋਟ ਨ ਆਵੈ ਮੂਲ, ਸੰਚਿਆ ਨਾਮ ਧਨ।
ਦੇਖੋ ਗਣਿਤ ਇਹ ਹੈ, ਦੁਨੀਆਂ ਦਾ ਗਣਿਤ ਇਹ ਹੈ ਕਿ ਕਰੋੜ ਰੁਪਈਆ ਵੀ ਹੋਵੇ, ਇੱਕ ਰੁਪਈਆ ਘੱਟ ਹੈ ਅਤੇ ਕਰੋੜ ਨਹੀਂ ਰਹਿ ਗਿਆ। ਬੈਂਕ ਵਾਲੇ ਨੂੰ ਆਖੋ ਕਰ ਜਮਾਂ, ਉਹ ਇੱਕ ਘੱਟ ਹੀ ਕਰੇਗਾ ਕਿਉਂਕਿ ਘੱਟ ਗਿਆ। ਕੋਈ ਧਨ ਐਸਾ ਹੈ ਕਿ ਜਿਉਂ ਜਿਉਂ ਉਹਨੂੰ ਵਰਤੀਏ ਵੱਧਦਾ ਜਾਏ? ਸਾਹਿਬ ਕਹਿੰਦੇ ਨੇ ਹੈ। ਨਾਮ ਧਨ ਇੱਕ ਕਿਣਕਾ ਵੀ ਮਿਲ ਜਾਏ ਨੇ ਵਧਣਾ, ਜਿਉਂ ਜਿਉਂ ਵਰਤੋਂ ਖਾਵਾਂ ਹੈ ਖਰਚਾ ਹੈ ਰਲ ਮਿਲ ਭਾਏ, ਤੋਟ ਨਾ ਆਵੇ ਵੱਧ ਹੋ ਜਾਏ। ਇੱਕ ਪੰਕਤੀ ਹੋਰ ਹੈ, ਸੇ ਖਾਵੋ ਖਰਚੋ ਤੋਟ ਨਾ ਆਵੇ। ਇਹ ਕਈ ਵਾਰੀ ਨਾ ਪੰਕਤੀ ਇੱਧਰ ਪੜ ਜਾਂਦੇ ਹਾਂ ਉੱਧਰ, ਇਹ ਧਿਆਨ ਰੱਖਣਾ ਪਾਠ ਕਰਦੇ ਹਾਂ, ਖਾਵਾਂ ਖਰਚੇ ਕਿੱਥੇ ਹੈ ਅਤੇ ਖਾਵੋ ਖਰਚੋ ਕਿੱਥੇ ਹੈ। ਇਸ ਪੰਕਤੀ ਨਾਲ ਜਿਹੜਾ ਕਹਿੰਦੇ ਨੇ ਖਾਵੋ ਖਰਚੋ ਤੋਟ ਨਾ ਆਵੇ, ਖਾਵੇ ਖੁਰਚੋ ਤੋਟ ਨਾ ਆਵੇ ਵੱਧ ਹੋ ਜਾਏ, ਇਹ ਨਹੀਂ, ਖਾਵੋ ਖਰਚੋ ਰਲ ਮਿਲ ਭਾਈ ਨਹੀਂ, ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ। ਦੂਸਰੀ ਪੰਕਤੀ ਹੈ ਖਾਵੋ ਖਰਚੋ ਤੋਟ ਨਾ ਆਵੇ ਹਲਤ ਪਲਤ ਕੇ ਸੰਗੈ, ਲਾਦ ਖਜ਼ਾਨਾ ਗੁਰੂ ਨਾਨਕ ਕੋ ਦੀਆ ਇਹ ਮਨ ਹਰ ਰੰਗ ਰੰਗੇ। ਗੱਲ ਸਪਸ਼ਟ ਹੈ, ਕੁਲਜਨ ਵਾਲੀ ਨਹੀਂ। ਪ੍ਰੇਮ ਸਾਡੇ ਅੰਦਰ ਹੋਵੇ ਜਿਉਂ ਜਿਉਂ ਵੰਡੀਏ ਵੱਧਦਾ ਜਾਏਗਾ। ਇਹ ਕੀਰਤਨੀਏ ਨੇ ਦੂਸਰਿਆਂ ਨੂੰ ਕੀਰਤਨ ਸਿਖਾ ਦਿੱਤਾ, ਆਪਣਾ ਭੁੱਲ ਗਿਆ ਉਹਨੂੰ, ਉਹਦਾ ਵੀ ਵਧੇਗਾ। ਵਿਦਿਆ ਦੂਸਰੇ ਨੂੰ ਪੜ੍ਹਾ ਦਿੱਤੀ, ਆਪਣੀ ਵਿਦਿਆ ਵਧੇਗੀ, ਅਤੇ ਜੇ ਕ੍ਰੋਧ ਕੀਤਾ ਤਾਂ ਕ੍ਰੋਧ ਵਧੇਗਾ। ਅਵਗਣ ਵੰਡੇ ਨੇ ਅਤੇ ਅਵਗਣ ਵੱਧ ਜਾਣਗੇ, ਗੁਣ ਵੰਡੇ ਨੇ ਅਤੇ ਗੁਣ ਵੱਧ ਜਾਣਗੇ। ਇੱਕ ਇਹ ਨਾਮ ਧਿਆਨ ਐਸਾ ਜਿਉਂ ਜਿਉਂ ਵਰਤਾਇਆ ਇਹ ਵੱਧਦਾ ਗਿਆ, ਇਹ ਅਖੁੱਟ ਹੈ, ਇਹ ਮੁੱਕਿਆ ਨਹੀਂ, ਤੋਟ ਨਾ ਆਵੇ ਮੋਲ। ਸੰਚਿਆ ਨਾਮ ਧਨ, ਨਾਮ ਧਨ ਇਕੱਠਾ ਕੀਤਾ, ਇਹਦੀ ਤੋਟ ਨਹੀਂ ਆਉਂਦੀ। ਹਾਂਜੀ,
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ।
ਵੱਡਾ ਪੁੰਨ ਕੀ ਹੈ? ਪੁੰਨ ਦਾ ਅਰਥ ਹੁੰਦਾ ਭਲਾ। ਵੱਡੇ ਭਾਗਾਂ ਨਾਲ ਸੰਤ ਜਨਾਂ ਦੀ, ਜਿਨ੍ਹਾਂ ਸੰਤਾਂ ਦੇ ਉੱਤੇ ਵਿਆਖਿਆ ਆ ਚੁੱਕੀ ਹੈ, ਸੰਤ ਕਿਹਨਾਂ ਨੂੰ ਕਹਿੰਦੇ ਆ, ਵੱਡੇ ਭਾਗਾਂ ਨਾਲ ਇਹ ਸੰਗ ਪ੍ਰਾਪਤ ਹੁੰਦਾ ਹੈ। ਹਾਂਜੀ,
ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ।
ਅੱਠੇ ਪਹਿਰ ਪਰਮਾਤਮਾ ਨੂੰ ਧਿਆਉਂਦੇ ਨੇ, ਹਰੀ ਦਾ ਯਸ ਜੋ ਸੁਣਦੇ ਨੇ, ਉਹਨਾਂ ਦਾ ਸੰਗ ਵਡਭਾਗੀ। ਵੱਡੇ ਭਾਗਾਂ ਨਾਲ ਵੱਡੇ ਭਾਗ ਸਤ ਸੰਗਤ ਪ੍ਰਾਪਤ ਹੁੰਦੀ ਹੈ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਦੁਰਮਤ ਖੋਜ। ਇੱਕ ਮਿੰਟ ਤੁਹਾਡਾ ਲਵਾਂ, ਸਮਾਪਤੀ ਕਰਾਂ। ਕੁਛ ਸੰਗ ਤੋਂ ਬਚ ਕੇ ਰਹਿਣਾ ਅਤੇ ਸੰਗ ਮਿਲ ਜਾਏ ਅਤੇ ਛੱਤੀ ਕੰਮ ਛੱਡ ਕੇ ਵੀ ਬੰਦਾ ਬੈਠ ਜਾਏ, ਲਾਭ ਹੀ ਲਾਭ ਹੈ। ਨਾਲ ਕੀ ਹੈ ਵੇਖ ਲੈਣਾ, ਸ਼ੇਰਾਂ ਦੇ ਜੰਗਲ 'ਚ ਵੱਸ ਲੈਣਾ, ਸਿੰਘਣ ਕੇ ਬਣ ਮੈਂ ਬਸੀਏ ਧੱਸੀਏ ਜਲ ਮੈਂ ਬਿਛੂਆ ਗੈ ਲੀਜੈ, ਪਾਣੀ 'ਚ ਡੁੱਬ ਮਰੇ ਸੱਪ ਫੜ ਲਵੇ ਕੋਈ ਬਿਛੂ ਫੜ ਲੈ, ਕਾਨ ਖਜ਼ੂਰ ਪ੍ਰਵੇਸ਼ ਕਰਾਏ ਕਿ ਕੰਨ ਖਜ਼ੂਰਾ ਕੰਨ 'ਚ ਪੈ ਜਾਏ, ਸਾਂਪ ਕੇ ਮੁੱਖ ਮੈਂ ਉਂਗਰੀ ਦੀਜੈ, ਗਿਰਸੇ ਗਿਰੀਏ ਪਹਾੜ ਤੋਂ ਗਿਰ ਜਾਏ, ਬਿਜ ਸੇ ਮਰੀਏ
ਬਿਜਲੀ ਦਾ ਕਰੰਟ ਲੱਗ ਕੇ ਮਰ ਜਾਏ। ਅਰੇ ਆੜੀ ਕੇ ਕਹੋ ਅਨੇਕ ਸਹੀਜੈ, ਏਤੇ ਤੋਂ ਦੁੱਖ ਅਨੰਤ ਸਹੋ, ਪਰ ਮੂਰਖ ਮੀਤ ਕੋ ਸੰਗ ਨਾ ਕੀਜੈ। ਮੂਰਖ ਮਿੱਤਰ ਨਾਲ ਸੰਗ ਨਹੀਂ ਕਰਨਾ। ਕਹਿੰਦੇ ਨੇ ਇੱਕ ਵਾਰੀ ਕਾਂ ਹੰਸ ਦੀ ਮਿੱਤਰਤਾ ਬਣ ਗਈ, ਬਣਨੀ ਨਹੀਂ ਸੀ ਚਾਹੀਦੀ, ਬਣ ਗਈ। ਤਾਂ ਕਹਿਣ ਲੱਗਾ ਮਿੱਤਰਾ ਮੇਰੇ ਘਰ, ਹੁਣ ਮਿੱਤਰ ਦੇ ਘਰ 'ਤੇ ਜਾਣਾ ਹੀ ਹੈ ਨਾ। ਕਹਿ ਵੀ ਦਿੰਦਾ ਲੈ ਗਿਆ ਗੰਦੀ ਰੂੜੀ 'ਤੇ ਜਾ ਬਿਠਾਇਆ, ਗੰਦ ਫੋਲਣ ਲੱਗਾ। ਉਹ ਹੰਸ ਕਹੇ ਇੱਥੇ ਤਾਂ ਮੈਂ ਨਹੀਂ ਬੈਠ ਸਕਦਾ। ਕਹਿਣ ਲੱਗਾ ਇੱਕ ਆਪਣਾ ਟਿਕਾਣਾ ਹੋਰ ਵੀ ਹੈ, ਇੱਕ ਰੁੱਖ 'ਤੇ, ਬੋੜ ਦੇ ਰੁੱਖ 'ਤੇ ਲਿਆ ਬਿਠਾਇਆ। ਥੱਲੇ ਰਾਜਾ ਸੁੱਤਾ ਸੀ ਅਤੇ ਕਾਂ ਦਾ ਸੁਭਾਅ ਆਪਣਾ ਵਿੱਠ ਕੀਤੀ ਉਹ ਰਾਜੇ ਦੇ ਮੂੰਹ 'ਤੇ ਪਈ। ਉਹਨੇ ਚੁੱਕਿਆ ਤੀਰ ਕਮਾਨ, ਉਹ ਕਾਂ ਤਾਂ ਪਹਿਲੇ ਹੀ ਉੱਡ ਗਿਆ। ਤੁਹਾਨੂੰ ਬੇਨਤੀ ਕਰਾਂ, ਬੁਰਾ ਭਲਾ ਜਦੋਂ ਰਲ ਕੇ ਤੁਰਦੇ ਨੇ ਨਾ, ਭਲਾ ਹੀ ਫਸਦਾ, ਕਿਉਂਕਿ ਬੁਰੇ ਨੂੰ ਪਤਾ ਹੁੰਦਾ ਉਹ ਤਾਂ ਪਹਿਲੇ ਹੀ ਭੱਜ ਜਾਂਦਾ। ਭਲਾ ਵਿਚਾਰਾ ਸੋਚਦਾ ਮੈਂ ਤਾਂ ਕੋਈ ਗੁਨਾਹ ਕੀਤਾ ਨਹੀਂ, ਭੱਜਣ ਦੀ ਲੋੜ ਕੀ ਹੈ, ਉਹ ਭਲਾ ਫਸਦਾ। ਕਾਂ ਦਾ ਬਾਪ ਪੜ੍ਹਾ ਰਿਹਾ ਸੀ ਬੰਦਾ ਬੁਰੀ ਬੁਲਾਏ ਦੇ ਕੋਲ, ਪੁੱਤਰ ਬਚ ਕੇ ਰਹੀਂ, ਜਦੋਂ ਹੱਥ ਥੱਲੇ ਕਰੇ ਇਹਨੇ ਪੱਥਰ ਚੁੱਕਣਾ, ਤੈਨੂੰ ਮਾਰਨਾ। ਕਹਿਣ ਲੱਗਾ ਪਿਤਾ ਤੂੰ ਤਾਂ ਕਹਿੰਦਾ ਹੱਥ ਥੱਲੇ ਕਰੇ, ਅਤੇ ਜੋ ਪਹਿਲੇ ਹੀ ਪੱਥਰ ਲੈ ਕੇ ਆਇਆ ਹੋਵੇ ਫਿਰ ਉਹਦਾ ਤਾਂ ਹੱਥ ਵੇਖ ਕੇ ਉੱਡ ਜਾਣਾ ਚਾਹੀਦਾ। ਕਹਿਣ ਲੱਗਾ ਤੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ, ਤੂੰ ਬਚ ਜਾਏਂਗਾ, ਤੂੰ ਨਹੀਂ ਮਰਦਾ। ਕਾਂ ਤਾਂ ਗਿਆ ਉੱਡ, ਲੇਕਿਨ ਰਾਜੇ ਤੀਰ ਮਾਰਿਆ ਹੰਸ ਨੂੰ ਵੱਜਾ, ਉਲਟ ਬਾਜ਼ੀਆਂ ਖਾਂਦਾ ਡਿੱਗਾ। ਕਹਿਣ ਲੱਗਾ ਜਿਸਨੇ ਤੇਰੀ ਨੀਂਦ ਵਿੱਚ ਪਾਇਆ ਰਾਜਨ ਭੰਗ, ਉਹ ਕਾਂ ਮੈਂ ਹੰਸ ਸਾਂ, ਮਰਾ ਤੁਸ਼ਟ ਕੇ ਸੰਗ। ਇਹ ਕਥਾ ਦਾ ਭਾਵ ਕੀ ਹੈ, ਗੁਰਮੁਖ ਜਨ ਜਿਹੜਾ ਹੈ ਮਨਮੁਖ ਦੇ ਨਾਲ ਇੱਕ ਕਦਮ ਵੀ ਪੁੱਟ ਲਵੇ, ਉਹ ਸਮਝੋ ਹਾਨੀਕਾਰਕ ਹੀ ਹੋਵੇਗਾ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾ। ਇਸੇ ਲਈ ਕਿਹਾ ਸੀ ਜੇ ਕੁਸੰਗ ਤੋਂ ਬਚਣਾ ਹੀ ਨਾ, ਇੱਕੋ ਹੀ ਇਲਾਜ ਹੈ, ਸੰਗਤ ਵਿੱਚ ਜ਼ਰੂਰ ਆ। ਵੱਧ ਪਰਹੇਜ਼ੀਆਂ ਤੋਂ ਬਚਣਾ ਤਾਂ ਡਾਕਟਰ ਦੀ ਸਲਾਹ ਲੈ, ਪਾਪਾਂ ਤੋਂ ਬਚਣਾ ਕੁਸੰਗ ਤੋਂ ਬਚਣਾ ਤਾਂ ਗੁਰੂ ਦੀ ਮਤ ਲੈ। ਗੁਰ ਕੀ ਮਤ ਤੂੰ ਲਿਹ ਜਾਣੇ, ਭਗਤ ਬਿਨਾਂ ਬਹੁ ਡੂਬੈ ਸਿਆਣ। ਰੱਬ ਦੇ ਪਿਆਰੇ ਹੋਰ ਕੋਈ ਸੁਣ, ਗੱਲ ਕੰਨਾਂ 'ਚ ਪਏ ਕੰਨ ਬੰਦ, ਲੇਕਿਨ ਗੁਰੂ ਦੀ ਗੱਲ ਸੁਣਨ ਲੱਗਿਆਂ ਕੰਨ ਹੀ ਹੋ ਜਾਂਦੇ ਨੇ। ਗੁਰੂ ਦੀ ਗੱਲ ਇੰਝ ਸੁਣਦੇ ਨੇ, ਬਾਕੀ ਸਭ ਕੁਝ ਭੁੱਲ ਜਾਂਦਾ। ਅਤੇ ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਬਖਸ਼ਿਸ਼ ਕਰੇ। ਹਰ ਸਿੱਖ ਹੀ ਐਸਾ ਸੰਤ ਹੋਵੇ, ਜੋ ਲਖਣ ਸਾਹਿਬਾਂ ਨੇ ਦੱਸੇ ਨੇ ਕਿ ਉਹ ਪਰਮਾਤਮਾ ਦਾ ਆਸਰਾ ਲੈਣ ਵਾਲੇ, ਉਹਨਾਂ ਦਾ ਸੰਗ ਪਵਿੱਤਰ ਹੈ। ਪਰ ਹੋਇਆ ਕਿਵੇਂ, ਪਰਮਾਤਮਾ ਦਾ ਯਸ ਨਿਸ ਸੁਣਦੇ ਹਨ। ਆਓ ਆਖਰੀ ਪੰਕਤੀ ਸਰਵਣ ਕਰੋ, ਰਲ ਕੇ ਪੜ੍ਹੀਏ, ਸਮਾਪਤੀ ਕਰੀਏ। ਕੱਲ੍ਹ ਦੀ ਹਾਜ਼ਰੀ ਇੱਕ ਹੋਰ ਬਖਸ਼ਿਸ਼ ਹੋਈ ਹੈ, ਕੱਲ੍ਹ ਜੋ ਗੁਰੂ ਕਿਰਪਾ ਕਰੇਗਾ ਵਿਚਾਰ ਕਰਾਂਗੇ। ਆਖਰੀ ਪੰਕਤੀ ਸਰਵਣ ਕਰੋ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ, ਆਠ ਪੈਰ ਹਰ ਧਿਆਏ, ਹਰ ਜਸ ਨਿਤ ਸੁਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।